ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹਨ ਹਰ ਵਰਨ ਜਾਤਿ ਹਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹਿ ਸਾਹਣ ਗਣਿਜੈ ਤ੍ਰਿਭਵਨ ਮਹੀਪ ਸਵਰਨ ਆਰਿਆ ਸੁਰ ਨੇਤ ਨੇਤ ਬਾਂਤਰਣ ਕਹਿਤ ਤੈ ਸਰਬਨਾਮ ਕਥ ਕਵਨ ਕਰਮ ਨਾਮ ਵਰਣ ਤੁਸਮਤ ਹਵਾਇਆ ਦੂਰੋਂ ਚੱਲ ਕੈ ਮੈਂ ਤੱਕੀ ਤਉ ਸਰਣਾਏ ਜੀਉ ਮੈਂ ਆਸਾ ਰੱਖੀ ਚਿੱਤ ਮਹਿ ਮੇਰਾ ਸਭੋ ਦੁੱਖ ਗਵਾਏ ਜੀਉ ਸਗਲ ਗੁਣਾ ਕੇ ਦਾਤੇ ਸੁਆਮੀ ਬਿਨੋ ਸੁਨੋ ਇੱਕ ਦੀਨਾ ਦੇਹੋ ਦਰਸ ਨਾਨਕ ਬਲਿਹਾਰੀ ਜੀ ਅੜਾ ਬਲ ਬਲ ਕੀਨਾ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਡੰਡਾਉਤ ਬੰਧਨ ਅਨਕਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਅਲਖ ਅਪਾਰ ਅਗਾਮਾ ਗੋਚਰ ਨਾ ਤਿਸ ਕਾਲ ਨ ਕਰਮਾ ਜਾਤ ਅਜਾਤ ਅਜਾਨੀ ਸੰਭਵ ਨਾ ਤਿਸ ਭਾਵ ਨ ਭਰਮਾ ਅਲਖ ਅਪਾਰ ਅਗਾਮਾ ਗੋਚਰ ਨਾ ਤਿਸ ਕਾਲ ਨ ਕਰਮਾ ਜਾਤ ਅਜਾਤ ਅਜੂਨੀ ਸੰਭਵ ਨਾ ਤਿਸ ਭਾਵ ਨ ਭਰਮ ਸਾਚੇ ਸਚਿਆਰ ਵਿਟੋਹ ਕੁਰਬਾਨ ਨਾ ਤਿਸ ਰੂਪ ਵਰਣ ਨਹੀਂ ਰੇਖਿਆ ਸਾਚਾ ਸ਼ਬਦ ਨਿਸ਼ਾਨ ਰਹਾਉ ਨਾ ਤਿਸ ਮਾਤ ਪਿਤਾ ਸੁਤ ਬੰਧਪ ਨਾ ਤਿਸ ਕਾਮਨ ਨਾਰੀ ਅਕੋਲ ਨਿਰੰਜਨ ਅਪਰ ਪਰੰਪਰ ਸਗਲੀ ਜੋਤ ਤੁਮਾਰੀ ਘਟ ਘਟ ਅੰਤਰ ਬ੍ਰਹਮ ਲੁਕਾਇਆ ਘਟ ਘਟ ਜੋਤ ਸੁਬਾਈ ਬਜਰ ਕਪਾਟ ਮੁਕਤੇ ਗੁਰਮਤੀ ਨਿਰਭੈ ਤਾੜੀ ਲਾਈ ਜੰਤਿ ਉਪਾਏ ਕਾਲ ਸਿਰ ਜੰਤਾ ਵਸਗਤ ਜੁਗਤ ਸੁਬਾਈ ਸਤਿਗੁਰ ਸੇਵ ਪਦਾਰਥ ਪਾਵ ਹੈ ਛੂਟ ਹੈ ਸ਼ਬਦ ਕਮਾਈ ਸੂਚੈ ਭਾਂਡੈ ਸਾਚ ਸੁਮਾਵੈ ਵਿਰਲੇ ਸੂਚਾਚਾਰੀ ਤੰਤੈ ਕਉ ਪਰਮ ਤੰਤ ਮਿਲਾਇਆ ਨਾਨਕ ਸਰਣ ਤੁਮਾਰੀ ਸੂਚੈ ਭਾਂਡੈ ਸਾਚ ਸੁਮਾਵੈ ਵਿਰਲੇ ਸੂਚਾਚਾਰੀ ਤੰਤੈ ਕਉ ਪਰਮ ਤੰਤ ਮਲਾਇਆ ਨਾਨਕ ਸਰਣ ਤੁਮਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨੂੰ ਅੱਜ ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਦੀਨ ਦੁਨੀਆ ਦੇ ਵਾਲੀ ਚਵਰ ਛਤਰ ਤਖ਼ਤ ਦੇ ਮਾਲਕ ਮਿਹਰਾਂ ਦੇ ਸਾਈਂ ਕਰਣਾ ਨਿਧਾਨ ਅੰਤਰਜਾਮੀ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾਲਤਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਗੁਰੂ ਦੀਆਂ ਸੰਗਤਾਂ ਗੁਰੂ ਘਰ ਦੀ ਹਾਜ਼ਰੀ ਭਰ ਰਹੀਆਂ ਹਨ, ਦਰਸ਼ਨ ਕਰਕੇ ਆਪਣੇ ਨੇਤਰਾਂ ਦੀ ਪਵਿੱਤਰਤਾ ਬਣਾ ਰਹੀਆਂ ਨੇ। ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਰਸ਼ਨ ਬਖਸ਼ੇ। ਪੰਜ ਬਾਣੀਆਂ ਦੇ ਨਿਤਨੇਮ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਵਾਹਿਗੁਰੂ ਮੰਤਰ ਦੇ ਜਾਪ, ਆਸਾ ਜੀ ਦੀ ਵਾਰ ਦੇ ਕੀਰਤਨ ਹੋਏ। ਉਪਰੰਤ ਗੁਰੂ ਕੀ ਬਾਣੀ ਦੀ ਦੜੀ ਵਾਰ ਕਥਾ ਆਪਾਂ ਰੋਜ਼ ਵਿਚਾਰਦੇ ਹਾਂ। ਸੋਠ ਰਾਗਣੀ ਅੰਦਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸ਼ਬਦ ਚੱਲ ਰਹੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਬਾਬਤ ਭਾਈ ਗੁਰਦਾਸ ਜੀ ਨੇ ਬਚਨ ਕੀਤੇ ਨੇ, ਜਗਤ ਪੀਰ ਜਾਹਰ ਪੀਰ ਜਗਤ ਗੁਰ ਬਾਬਾ। ਉਹ ਕਿਸੇ ਮਜ਼ਹਬ ਦੇ ਪੀਰ ਕਰਕੇ ਮੰਨੇ ਗਏ ਔਰ ਕਿਸੇ ਦੇ ਗੁਰੂ ਕਰਕੇ, ਭਾਵ ਸਾਰੇ ਸੰਸਾਰ ਨੇ ਜਿਨ੍ਹਾਂ ਨੂੰ ਆਦਰ ਮਾਣ ਦਿੱਤਾ, ਸਤਿਕਾਰ ਦਿੱਤਾ, ਐਸੇ ਜਗਤ ਗੁਰੂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਡੇ ਸਾਰਿਆਂ ਦੇ ਸ੍ਰਿਸ਼ਟੀ ਦੇ ਭਲੇ ਵਾਸਤੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਨੇ ਸਤਸੰਗ ਜੀ ਨਾਮ ਦੀ ਮਹਾਨਤਾ ਸੰਸਾਰ 'ਤੇ ਅਵਤਾਰ ਲੈ ਕੇ ਕਥਨ ਕੀਤੀ। ਭਾਵੇਂ ਸਿਆਣੇ ਕਹਿੰਦੇ ਨੇ ਕਿ ਨਾਮ ਦੀ ਗੱਲ ਮਹਾਰਾਜ ਜੀ ਦੇ ਅਵਤਾਰ ਤੋਂ ਪਹਿਲਾਂ ਵੀ ਚੱਲਦੀ ਸੀ, ਪਰ ਇੰਨੀ ਨਹੀਂ ਸੀ ਚੱਲਦੀ ਜਿੰਨੀ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਮਹਾਰਾਜ ਨੇ ਤਾਂ ਮੋਹਰੀ ਲਾ ਦਿੱਤੀ, ਨਾਨਕ ਕਹਿ ਘਰ ਕੇਵਲ ਨਾਮ। ਇੱਥੇ ਤਾਂ ਕਹਿੰਦੇ ਗੁਰਮੁਖੋ ਸਿਰਫ ਨਾਮ ਦੀ ਗੱਲ ਹੈ, ਕੇਵਲ ਨਾਮ ਦੀ ਗੱਲ, ਕਿਉਂਕਿ ਬਹੁਤ ਸਾਰੇ ਪ੍ਰਾਤਨ ਗ੍ਰੰਥਾਂ ਵਿੱਚ ਨਾਮ ਦਾ ਵੀ ਚਰਚਾ ਹੈ, ਪਰ ਕੁਝ ਕਰਮ ਕਾਂਡਾਂ ਦਾ ਵੀ ਜ਼ਿਕਰ ਹੈ। ਪਰ ਮਹਾਰਾਜ ਦੇ ਬਚਨ ਨੇ ਸਤਯੁਗ ਸਤ ਤੇਤਾ ਜੱਗੀ ਦੁਆਪਰ ਪੂਜਾ ਚਾਰ, ਤਿੰਨੋਂ ਯੁੱਗ ਤਿੰਨੋਂ ਦੜੇ ਕਲ ਕੇਵਲ ਨਾਮ ਆਧਾਰ। ਸਤਯੁਗ ਵਿੱਚ ਕੁਝ ਹੋਰ ਮਰਿਆਦਾ ਸੀ, ਲੋਕ ਸਤ ਪ੍ਰਤੱਗੀ ਸਨ, ਸੱਚ ਦੇ ਪਹਿਰਾ ਦਿੰਦੇ ਸਨ, ਮਨਾਂ ਦੀ ਬਿਰਤੀ ਠੀਕ ਸੀ। ਸਤਯੁਗ ਸਤ ਤੇਤਾ ਜੱਗੀ, ਤ੍ਰੇਤਾ ਆਇਆ ਤੇ ਫਿਰ ਕਹਿੰਦੇ ਨੇ ਜੱਗ ਪ੍ਰਚਲਿਤ ਹੋਏ। ਕਈ ਪ੍ਰਕਾਰ ਦੇ ਜੱਗ ਸਨ ਜਿਨ੍ਹਾਂ ਵਿੱਚੋਂ ਸੁਮੇਧ ਜੱਗ ਸਭ ਤੋਂ ਸ੍ਰੇਸ਼ਠ ਮੰਨਿਆ ਗਿਆ। ਉਵੇਂ ਰਾਜਮੇਧ ਜੱਗ ਸੀ, ਅਸੁਮੇਧ ਜੱਗ ਸੀ, ਗੈਂਡਾ ਮੇਘ ਜੱਗ ਸੀ, ਨਰਮੇਧ ਜੱਗ ਸੀ, ਕਈ ਪ੍ਰਕਾਰ ਦੇ ਜੱਗ ਲੋਕ ਕਰਦੇ ਸਨ। ਪਰ ਅਸੁਮੇਧ ਜੱਗ ਜਿਹੜਾ ਇਹਦਾ ਕਹਿੰਦੇ ਸੀ ਫਲ ਬਹੁਤਾ ਜ਼ਿਆਦਾ, ਜਿਹੜਾ ਤ੍ਰੇਤੇ 'ਚ ਪ੍ਰਚਲਿਤ ਹੋਇਆ ਗੁਰੂ ਸਾਹਿਬ ਜੀ ਦੇ ਬਚਨਾਂ ਅਨੁਸਾਰ। ਸਤਯੁਗ ਸਤ ਤੇਤਾ ਜੱਗੀ, ਜੱਗ ਚੱਲੇ। ਦੁਆਪਰ ਪੂਜਾ ਚਾਰ, ਮਹਾਰਾਜ ਦੇ ਬਚਨ ਕਹਿੰਦੇ ਦੁਆਪਰ 'ਚ ਬਹੁਤ ਹੀ ਪੂਜਾ, ਮੂਰਤੀ ਪੂਜਾ, ਪੂਜਾ ਦਾ ਜਿਹੜਾ ਪ੍ਰਚਲਨ ਉਹ ਦੁਆਪਰ 'ਚ ਹੋਇਆ ਜ਼ਿਆਦਾ। ਤਿੰਨੋਂ ਯੁੱਗ ਤਿੰਨੋਂ ਦੜੇ ਕਲ ਕੇਵਲ ਨਾਮ ਆਧਾਰ। ਕਹਿੰਦੇ ਤਿੰਨਾਂ ਯੁੱਗਾਂ ਦਾ ਜਦੋਂ ਨਿਰਣਾ ਕਰਕੇ ਦੇਖਿਆ, ਕਲਯੁੱਗ ਵਿੱਚ ਸਿਰਫ ਨਾਮ ਦਾ ਆਸਰਾ, ਨਾ ਤਾਂ ਸਤ ਪ੍ਰਤੱਗੀ ਨੇ ਲੋਕ, ਨਾ ਹੁਣ ਯੁੱਗਾਂ ਦੀ ਮਰਿਆਦਾ, ਨਾ ਮੂਰਤੀ ਪੂਜਾ। ਭਾਵੇਂ ਸਨਾਤਨੀ ਵੀਰ ਗੁਰਮੁਖ ਪਿਆਰੇ ਉਹ ਕਰਦੇ ਆ, ਪਰ ਮੂਰਤੀ ਪੂਜਾ ਨੂੰ ਪਾਰ ਉਤਾਰੇ ਦਾ ਸਾਧਨ ਮੰਨਿਆ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਇਸ ਕਰਕੇ ਸਿਰਫ ਨਾਮ ਦੀ ਹੀ ਮਹਾਰਾਜ ਜੀ ਨੇ ਬਹੁਤੀ ਚਰਚਾ ਕੀਤੀ, ਨਾਮ ਦਾ ਹੀ ਮਹਾਤਮ ਦੱਸਿਆ, ਨਾਮ ਆਪ ਜਪਿਆ ਔਰ ਨਾਮ ਜਪਣ ਦੀ ਹੀ ਪ੍ਰੇਰਣਾ ਸੱਚੇ ਪਾਤਸ਼ਾਹ ਜੀ ਨੇ ਆਪ ਕਿਰਪਾ ਕਰਕੇ ਕੀਤੀ। ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕੀਤੇ ਨੇ, ਬਾਬੇ ਪਹਿਲੋਂ ਪਾਇਆ ਬਖਸ਼ਦਾਰ, ਪਿੱਛੋਂ ਦੇ ਫਿਰ ਘਾਲ ਕਮਾਈ, ਅਰੇ ਤੱਕ ਹਾਰ ਕਰ ਰੋੜਾਂ ਦੀ ਗੁਰ ਕਰੀ ਵਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਉਂ ਬਣਿਆ। ਕਹਿੰਦੇ ਇੰਨੀ ਤਪੱਸਿਆ ਕੀਤੀ, ਅਕਾਲ ਪੁਰਖ ਵਾਹਿਗੁਰੂ ਨਾਲ ਅਭੇਦਤਾ ਸੀ, ਬਾਬਾ ਪੈਦਾ ਸੱਚਖੰਡ ਨੌ ਨਿਧ ਨਾਮ ਗਰੀਬੀ ਪਾਈ। ਕਹਿੰਦੇ ਸੱਚਖੰਡ ਵਿੱਚੋਂ ਮਹਾਰਾਜ ਜੀ ਨੇ ਨਾਮ, ਨੌ ਨਿਧੀਆਂ ਤੇ ਹਿਰਦੇ ਦੀ ਨਿਮਰਤਾ ਲਿਆ ਕੇ ਦਿੱਤੀ ਸੰਸਾਰ ਦੇ ਭਲੇ ਵਾਸਤੇ। ਜਦੋਂ ਆਪਾਂ ਮਾਝ ਰਾਗ ਦੀ ਵਾਰ ਪੜ੍ਹਦੇ ਹਾਂ ਤਾਂ ਮਹਾਰਾਜ ਕਹਿੰਦੇ ਨੇ ਮੈਨੂੰ ਬੁਲਾਇਆ ਗਿਆ ਭਾਈ ਅਕਾਲ ਪੁਰਖ ਵਾਹਿਗੁਰੂ ਦੇ ਦਰ 'ਤੇ, ਹੋ ਢਾਡੀ ਬੇਕਾਰ ਕਾਰਿਆ ਲਾਇਆ, ਰਾਤ ਦਹ ਕੇ ਵਾਰ ਤੁਰੋ ਫਰਮਾਇਆ, ਢਾਡੀ ਸੱਚੇ ਮਹਿਲ ਖਸਮ ਬੁਲਾਇਆ। ਕਹਿੰਦੇ ਨੇ ਉਹਨੇ ਅਕਾਲ ਪੁਰਖ ਵਾਹਿਗੁਰੂ ਨੇ ਮੈਨੂੰ ਬੁਲਾਇਆ ਕਿਉਂ? ਕਿਉਂਕਿ ਮੈਂ ਗੁਰੂ ਘਰ ਦਾ ਢਾਡੀ ਹਾਂ, ਮੈਂ ਉਹਦਾ ਪ੍ਰਚਾਰ ਕਰਨ ਵਾਲਾ, ਮੈਂ ਉਹਦੀ ਗੱਲ ਕਰਦਾ, ਮੈਂ ਵਡਿਆਈ ਕਰਦਾ, ਮੈਂ ਤਾਂ ਬੇਕਾਰ ਹੀ ਤੁਰਿਆ ਫਿਰਦਾ ਸਾਂ। ਮੈਨੂੰ ਉਹਨੇ ਆਪ ਹੀ ਢਾਡੀ ਬਣਾ ਲਿਆ, ਕਾਰੇ ਲਾ ਲਿਆ ਉਹਨੇ। ਸੱਚੀ ਸਿਫਤ ਸਲਾਹ ਕੱਪੜਾ ਆਇਆ। ਕਹਿੰਦੇ ਨੇ ਉਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਨੇ ਸਾਧ ਸੰਗਤ ਜੀ ਸਰੋਪਾ ਬਖਸ਼ਿਸ਼ ਕੀਤਾ ਪਰਮਾਤਮਾ ਦੀ ਸਿਫਤ ਸਲਾਹ ਦਾ। ਉਸ ਵੇਲੇ ਫਿਰ ਸੱਚੇ ਪਾਤਸ਼ਾਹ ਜੀ ਨੇ ਆ ਕੇ ਸਾਧ ਸੰਗਤ ਜੀ ਸੁਲਤਾਨਪੁਰ ਦੀ ਧਰਤੀ 'ਤੇ ਆਖਿਆ ਸੀ ਗੁਰਮੁਖੋ, ਸਿਰਫ ਅਤੇ ਸਿਰਫ ਨਾਮ ਸਹਾਈ ਹੈ ਕਲਯੁੱਗ ਦੇ ਸਮੇਂ ਵਿੱਚ। ਬਾਬਾ ਪੈਦਾ ਸੱਚਖੰਡ, ਨੌਨਿਦ ਨਾਮ ਗਰੀਬੀ ਪਾਈ। ਸੱਚਖੰਡ ਵਿੱਚੋਂ ਸੱਚੇ ਪਾਤਸ਼ਾਹ ਜੀ ਨੇ ਨੌਨਿਧੀਆਂ ਨਾਮ ਦੇ ਪਿੱਛੇ ਨੇ ਜੋ ਨਾਮ ਲਿਆ ਕੇ ਦਿੱਤਾ, ਨਾਮ ਦੀ ਬਰਕਤ ਹੈ ਨੌਨਿਧੀਆਂ। ਔਰ ਨਾਮ ਟਿਕੇਗਾ ਕਿੱਥੇ? ਜਿਸ ਹਿਰਦੇ ਵਿੱਚ ਗਰੀਬੀ ਹੋਵੇਗੀ। ਗਰੀਬੀ ਦਾ ਮਤਲਬ ਹੁੰਦਾ ਹਿਰਦੇ ਦੀ, ਗਰੀਬੀ ਦਾ ਮਤਲਬ ਹੁੰਦਾ ਹਿਰਦੇ ਦੀ ਨਿਮਰਤਾ। ਕਰ ਕਿਰਪਾ ਜਿਸ ਕਾ ਹਿਰਦੇ ਗਰੀਬੀ ਵਸਾਵੈ, ਨਾਨਕੀ ਹਾਂ ਸੁਖ ਆਗੇ ਮੁਕਤ ਪਾਵੇ। ਪੰਜਵੇਂ ਪਾਤਸ਼ਾਹ ਜੀ ਦੇ ਬਚਨ ਨੇ ਕਹਿੰਦੇ ਉਹ ਕਿਰਪਾ ਕਰਕੇ ਜਿਹਨਾਂ ਨੂੰ ਹਿਰਦੇ ਦੀ ਪਵਿੱਤਰਤਾ, ਹਿਰਦੇ ਦੀ ਗਰੀਬੀ, ਹਿਰਦੇ ਦੀ ਨਿਮਰਤਾ, ਹਿਰਦੇ ਦੀ ਨਿਰਮਲਤਾ ਬਖਸ਼ ਦੇਵੇ, ਉਹ ਇੱਥੇ ਵੀ ਸੁਖੀ ਹੁੰਦੇ, ਅੱਗੇ ਵੀ ਸੁਖੀ ਨੇ। ਕਿਉਂ? ਕਿਉਂਕਿ ਨਾਮ ਨਿਰਮਲ ਹਿਰਦੇ 'ਚ ਟਿਕਣਾ। ਇਸ ਲਈ ਗੁਰੂ ਸਾਹਿਬ ਜੀ ਨੇ ਸਤਸੰਗ ਜੀ ਅਸਲ ਵਿੱਚ ਨਾਮ ਜਪਣ ਜਪਾਉਣ ਦਾ ਹੀ ਉਪਦੇਸ਼ ਬਖਸ਼ਿਸ਼ ਕੀਤਾ ਹੈ। 1430 ਅੰਗ ਨੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਸਰੂਪਾਂ ਦੇ, ਪਵਿੱਤਰ ਬਾਣੀ ਦੇ। ਇੱਕ ਵੀ ਸ਼ਬਦ ਭਾਵੇਂ ਉਹ ਇਤਿਹਾਸਕ ਘਟਨਾ ਨਾਲ ਵੀ ਸੰਬੰਧਿਤ ਕਿਉਂ ਨਾ ਹੋਵੇ, ਆਪਾਂ ਐਸਾ ਨਹੀਂ ਦੱਸ ਸਕਦੇ ਜਿਸ ਵਿੱਚ ਨਾਮ ਦਾ ਮਹਾਰਾਜ ਜੀ ਨੇ ਜ਼ਿਕਰ ਨਾ ਕੀਤਾ ਹੋਵੇ। ਹਰ ਸ਼ਬਦ ਵਿੱਚ ਨਾਮ ਦੀ, ਪਰਮੇਸ਼ਰ ਦੀ, ਕਰਤੇ ਦੀ ਵਡਿਆਈ। ਇਹ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਘਰ ਦਾ ਸਤਸੰਗ ਜੀ ਸਿਧਾਂਤ ਹੈ। ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਕਿਰਪਾ ਕਰ ਰਹੇ ਹਨ, ਆਓ ਸਰਦਾ ਭਾਵਨਾ ਨਾਲ ਸਰਵਣ ਕਰੀਏ, ਲਾਹ ਪ੍ਰਾਪਤ ਕਰੀਏ। ਸੋਠ ਮਹੱਲਾ ਪਹਿਲਾ। ਅਲੱਖ ਅਪਾਰ ਅਗਾਮ ਅਗੋਚਰ ਨਾ ਤਿਸ ਕਾਲ ਨ ਕਰਮਾ। ਇਸ ਸ਼ਬਦ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅਕਾਲ ਪੁਰਖ ਵਾਹਿਗੁਰੂ ਦਾ ਜੋ ਨਿਰਗੁਣ ਸਰੂਪ ਹੈ ਉਸ ਦੀ ਮਹਿਮਾ ਕੀਤੀ। ਨਿਰਗੁਣ ਸਰੂਪ, ਸਰਗੁਣ ਸਰੂਪ ਪਰਮਾਤਮਾ ਕਿਸੇ ਕਾਰਜ ਕਰਕੇ, ਕਿਸੇ ਵਿਸ਼ੇਸ਼ ਕਾਰਨ ਕਰਕੇ ਲੈਂਦਾ। ਜਿਸ ਨਿਮਿਤ, ਜਿਸ ਕਾਰਨ ਕਰਕੇ ਪਰਮੇਸ਼ਰ ਨੇ ਸਰਗੁਣ ਹੋਣਾ ਹੁੰਦਾ, ਉਹ ਕਾਰਜ ਕਰਕੇ ਫਿਰ ਨਿਰਗੁਣ ਹੋ ਜਾਂਦਾ। ਸਰਗੁਣ ਸਰੂਪ ਲਈ ਕੋਈ ਨਾ ਕੋਈ ਕਾਰਨ ਹੁੰਦਾ, ਇਸ ਲਈ ਉਹ ਸਰਗੁਣ ਸਰੂਪ ਸਦਾ ਨਹੀਂ ਰਹਿਣਾ ਹੁੰਦਾ। ਜਦੋਂ ਉਹ ਕਾਰਨ ਪੂਰਾ ਹੋ ਗਿਆ, ਕੰਮ ਪੂਰਾ ਹੋ ਗਿਆ, ਫਿਰ ਸਰਗੁਣ ਸਰੂਪ ਅਲੋਪ ਹੈ। ਪਰ ਨਿਰਗੁਣ ਸਰੂਪ ਤਾਂ ਸਦਾ ਹੀ ਰਹਿਣਾ। ਨਿਰਗੁਣ ਸਰੂਪ ਦੀ ਸੱਚੇ ਪਾਤਸ਼ਾਹ ਜੀ ਨੇ ਇੱਥੇ ਮਹਾਨਤਾ ਕਥਨ ਕੀਤੀ। ਅਲੱਖ ਅਪਾਰ ਅਗੰਮ ਅਗੋਚਰ, ਉਹ ਨਿਰਗੁਣ ਸਰੂਪ ਅਕਾਲ ਪੁਰਖ ਵਾਹਿਗੁਰੂ ਲਖਣ ਤੋਂ ਪਰੇ ਹੈ। ਅਲੱਖ ਉਹਨੂੰ ਕਹਿੰਦੇ ਨੇ ਜਿਹਨੂੰ ਆਪਣੀ ਬੁੱਧੀ ਕਰਕੇ ਨਾ ਜਾਣਿਆ ਜਾਵੇ। ਅਲੱਖ ਅਪਾਰ, ਫਿਰ ਉਹਦਾ ਪਾਰਾਵਾਰ ਨਹੀਂ ਪਾ ਸਕਦੇ, ਪਾਰਾਵਾਰ ਤੋਂ ਪਰੇ ਹੈ। ਅਗੰਮ, ਮਨ ਕਰਕੇ ਉਹਦੇ ਤੱਕ ਗਮਤਾ ਨਹੀਂ ਹੈਗੀ, ਸਾਡੀ ਪਹੁੰਚ ਨਹੀਂ। ਅਗੋਚਰ, ਇੰਦਰੀਆਂ ਦਾ ਵਿਸ਼ਾ ਵੀ ਨਹੀਂ ਹੋਇਆ, ਅੱਖਾਂ ਕਰਕੇ ਉਹ ਨਹੀਂ ਆਪਾਂ ਦੇਖ ਸਕਦੇ ਕਿਉਂਕਿ ਨਿਰਗੁਣ ਹੈ ਨਾ। ਅਲੱਖ ਅਪਾਰ ਅਗੰਮ ਅਗੋਚਰ ਨਾ ਤੇ ਸੁਕਾਲ ਨਾ ਕਰਮਾ। ਕਹਿੰਦੇ ਉਹਨੂੰ ਸਮਾਂ ਵੀ ਸਾਧ ਸੰਗਤ ਜੀ ਕੁਝ ਨਹੀਂ ਜੇ ਕਰ ਸਕਦਾ। ਜਿਹੜੇ ਤਿੰਨੇ ਸਮੇਂ ਨਾ, ਤ੍ਰੈਕਾਲ ਅਬਾਧ ਸਰੂਪ ਤਾਂ ਹੀ ਪਰਮਾਤਮਾ ਨੂੰ ਕਹਿੰਦੇ ਕਿਉਂਕਿ ਤਿੰਨੇ ਸਮੇਂ ਉਸ ਵਿੱਚ ਹੈ ਨਹੀਂ। ਜਿਹੜਾ ਲੰਘ ਚੁੱਕਾ ਸੀ ਭੂਤਕਾਲ, ਜੋ ਚੱਲ ਰਿਹਾ ਵਰਤਮਾਨ, ਜਿਹੜਾ ਆਉਣ ਵਾਲਾ ਭਵਿੱਖ ਜਿਹਨੂੰ ਕਹਿੰਦੇ ਭਵਿੱਖ ਕਾਲ, ਇਹ ਤਿੰਨੇ ਸਮੇਂ ਪਰਮਾਤਮਾ ਦੇ ਨਿਰਗੁਣ ਸਰੂਪ 'ਚ ਨਹੀਂ ਹੈਗੇ। ਸੰਸਾਰ ਇਹਨਾਂ ਤਿੰਨਾਂ ਸਮਿਆਂ ਕਰਕੇ ਹੈ ਕਿਉਂਕਿ ਸੰਸਾਰ ਸਮੇਂ 'ਚ ਹੈ। ਅਕਾਲ ਪੁਰਖ ਵਾਹਿਗੁਰੂ ਦਾ ਨਿਰਗੁਣ ਸਰੂਪ ਇਹਨਾਂ ਤਿੰਨਾਂ ਸਮਿਆਂ ਤੋਂ ਰਹਿਤ ਹੈ, ਇਸੇ ਕਰਕੇ ਸਮਾਂ ਪਰਮਾਤਮਾ ਨੂੰ ਨਾ ਪੁਰਾਣਾ ਕਰ ਸਕਦਾ ਨਾ ਖਤਮ ਕਰ ਸਕਦਾ। ਅਲਖ ਅਪਾਰ ਅਗੰਮ ਗੋਚਰ ਨਾ ਤਿਸ ਕਾਲ ਨਾ ਕਰਮਾ। ਫਿਰ ਸਤਸੰਗ ਜੀ ਉਹ ਕਰਮ ਕੋਈ ਨਹੀਂ ਕਰਦਾ, ਕਿਉਂ? ਕਿਉਂਕਿ ਸਰੀਰ ਨਹੀਂ ਹੈਗਾ। ਸਰੀਰ ਧਾਰਨ ਕਰਕੇ ਕੋਈ ਕਰਮ ਨਾ ਕਰਨ ਕਰਕੇ ਕਾਲ ਦਾ ਉਹਦੇ 'ਤੇ ਅਸਰ ਨਹੀਂ, ਕਿਉਂਕਿ ਕਾਲ ਸਿਰਫ ਸਰੀਰ ਨੂੰ ਹੀ ਸਤਸੰਗ ਜੀ ਖਤਮ ਕਰ ਸਕਦਾ। ਕਾਲ ਦਾ, ਸਮੇਂ ਦਾ, ਮੌਤ ਦਾ ਸਰੀਰ 'ਤੇ ਅਸਰ ਹੁੰਦਾ, ਨਿਰਗੁਣ ਸਰੂਪ 'ਤੇ ਨਹੀਂ। ਅਲੱਖ ਅਪਾਰ ਅਗੰਮ ਅਗੋਚਰ, ਉਹ ਜਿਹੜਾ ਲਖਣ ਤੋਂ ਰਹਿਤ, ਸਾਡੇ ਮਨ ਬੁੱਧੀ ਦੀ ਪਕੜ ਤੋਂ ਪਰੇ, ਜਿਸ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਜਿਸ ਨੂੰ ਅੱਖਾਂ ਨਾਲ ਆਪਾਂ ਦੇਖ ਵੀ ਨਹੀਂ ਸਕਦੇ, ਉਸ ਨੂੰ ਨਾ ਸਤਸੰਗ ਦੀ ਕੋਈ ਕਰਮ ਗਤੀ ਭੋਗਣੀ ਪੈਂਦੀ, ਨਾ ਉਸ ਉੱਤੇ ਅਕਾਲ ਦਾ ਹੀ ਕੋਈ ਅਸਰ ਹੈ। ਇਹ ਨਿਰਗੁਣ ਸਰੂਪ, ਅਕਾਲ ਪੁਰਖ ਵਾਹਿਗੁਰੂ ਦੇ ਨਿਰਗੁਣ ਸਰੂਪ ਦੀ ਤਸਵੀਰ ਹੈ, ਤੁਸੀਂ ਸਮਝ ਲਓ। ਖਾਕਾ ਚਿਤਵਿਆ ਮਹਾਰਾਜ ਜੀ ਨੇ, ਜਾਤ ਅਜਾਤ ਅਜੋਨੀ ਸੰਭੋ ਨਾ ਤਿਸ ਭਾਉ ਨਾ ਭਰਮ। ਜਾਤ ਅਜਾਤ, ਜਾਤ ਉੱਚੀ ਜਾਤ ਨੂੰ ਕਹਿੰਦੇ, ਅਜਾਤ ਨੀਵੀਂ ਜਾਤ ਨੂੰ ਕਹਿੰਦੇ। ਨਾ ਪਰਮਾਤਮਾ ਦੀ ਕੋਈ ਉੱਚੀ ਜਾਤ ਹੈ, ਨਾ ਉਹਦੀ ਕੋਈ ਨੀਵੀਂ ਜਾਤ ਹੈ, ਭਾਵ ਕੋਈ ਜਾਤੀ ਹੈਗੀ ਨਹੀਂ। ਜਾਤ ਅਜਾਤ ਅਜੋਨੀ, ਫਿਰ ਉਹ ਜੂਨੀਆਂ 'ਚ ਨਹੀਂ ਆਉਂਦਾ, ਜੂਨਾਂ ਤੋਂ ਰਹਿਤ। ਸੰਭਉ ਸੁਤੇ ਪ੍ਰਕਾਸ਼, ਆਪਣੇ ਆਪ ਤੋਂ ਆਪ ਹੀ ਬਣਿਆ, ਆਪ ਹੀ ਪ੍ਰਕਾਸ਼ਮਾਨ ਹੋਇਆ। ਨਾ ਤਿਸ ਭਾਉ ਨਾ ਭਰਮਾ, ਕਹਿੰਦੇ ਨਾ ਉਹਦੇ ਵਿੱਚ ਭਰਮ ਹੈ, ਨਾ ਉਹਦੇ ਵਿੱਚ ਸਤਸੰਗ ਜੀ ਕੋਈ ਪ੍ਰੇਮ ਵਰਗੀ, ਪ੍ਰੇਮ ਪ੍ਰਵਾਨ ਉਹ ਕਰਦਾ ਪਰ ਆਪਣੇ ਉਹਦੇ ਵਿੱਚ ਕੋਈ ਮੋਹ, ਕੋਈ ਪ੍ਰੇਮ, ਕੋਈ ਭਰਮ, ਕੋਈ ਸ਼ੰਕਾ ਇੱਦਾਂ ਦਾ ਹੈਗਾ ਨਹੀਂ। ਸੱਚੇ ਸਚਿਆਰ ਵਿਟੋ ਕੁਰਬਾਨ, ਕਹਿੰਦੇ ਐਸੇ ਸਚਿਆਰ ਸਰੂਪ ਅਕਾਲ ਪੁਰਖ ਵਾਹਿਗੁਰੂ ਦੇ ਨਿਰਗੁਣ ਸਰੂਪ ਤੋਂ ਮੈਂ ਕੁਰਬਾਨ ਜਾਂਦਾ, ਬਲਹਾਰ ਜਾਂਦਾ, ਜਿਹਨੂੰ ਬੁੱਧੀ ਕਰਕੇ ਨਹੀਂ ਜਾਣਿਆ ਜਾ ਸਕਦਾ, ਮਨ ਕਰਕੇ ਉਹਦੇ ਤੱਕ ਪਹੁੰਚ ਨਹੀਂ ਹੈ, ਸਾਡੇ ਮਨ ਦੀ ਉਡਾਰੀ, ਮਨ ਦੀ ਕਲਪਨਾ ਵੀ ਨਹੀਂ ਉੱਥੋਂ ਤੱਕ ਪਹੁੰਚਦੀ, ਅੱਖਾਂ ਨਾਲ ਦੇਖਣ 'ਚ ਨਹੀਂ ਆਉਂਦਾ। ਕਹਿੰਦੇ ਸਮੇਂ ਦਾ ਉਹਦੇ 'ਤੇ ਅਸਰ ਕੋਈ ਨਹੀਂ, ਕੋਈ ਉੱਚੀ ਨੀਵੀਂ ਜਾਤ ਨਾਲ ਉਹਦਾ ਸੰਬੰਧ ਨਹੀਂ ਹੈਗਾ, ਜੂਨੀਆਂ 'ਚ ਉਹ ਨਹੀਂ ਆਉਂਦਾ, ਆਪਣੇ ਆਪ ਤੋਂ ਪ੍ਰਕਾਸ਼ਮਾਨ ਹੋਇਆ। ਐਸੇ ਅਕਾਲ ਪੁਰਖ ਵਾਹਿਗੁਰੂ ਦੇ ਨਿਰਗੁਣ ਸਰੂਪ ਤੋਂ ਅਸੀਂ ਕੁਰਬਾਨ ਜਾਂਦੇ। ਸੱਚੇ ਸਚਿਆਰ ਵਿਟੋ ਕੁਰਬਾਨ, ਨਾ ਤਿਸ ਰੂਪ ਵਰਨ ਨਹੀਂ ਰੇਖਿਆ, ਸੱਚ ਹੈ ਸ਼ਬਦ ਨਿਸ਼ਾਨ। ਕਹਿੰਦੇ ਉਹਦਾ ਕੋਈ ਰੂਪ ਨਹੀਂ ਹੈ, ਫਿਰ ਚਾਰਾਂ ਵਰਣਾਂ 'ਚ ਉਹਦਾ ਵਰਣ ਵੀ ਕੋਈ ਨਹੀਂ ਨਿਰਗੁਣ ਸਰੂਪ ਪਰਮਾਤਮਾ ਦਾ। ਨਾ ਤਿਸ ਰੂਪ ਵਰਨ ਨਹੀਂ ਰੇਖਿਆ, ਨਾ ਕੋਈ ਉਹਦੀ ਰੇਖ ਹੀ ਹੈ, ਜਿਵੇਂ ਆਪਣੇ ਹੱਥਾਂ ਪੈਰਾਂ ਦੀਆਂ ਰੇਖਾਵਾਂ ਹੁੰਦੀਆਂ, ਆਪਣੇ ਫਿੰਗਰਪ੍ਰਿੰਟ ਤਾਂ ਹੀ ਲੈ ਜਾਂਦੇ, ਕਿਸੇ ਦੀ ਰੇਖਾ ਕਿਸੇ ਦੂਸਰੇ ਨਾਲ ਰਲਦੀ ਮਿਲਦੀ ਨਹੀਂ ਹੁੰਦੀ। ਕਹਿੰਦੇ ਪਰਮਾਤਮਾ ਦਾ ਕੋਈ ਆਕਾਰ ਨਾ ਹੋਣ ਕਰਕੇ ਨਾ ਉਹਦਾ ਕੋਈ ਰੂਪ ਹੈ, ਨਾ ਉਹਦੀਆਂ ਕੋਈ ਰੇਖਾਵਾਂ ਨੇ, ਨਾ ਉਹਦਾ ਕੋਈ ਵਰਣੀ ਹੈ। ਵਰਨ ਰੰਗ ਨੂੰ ਵੀ ਕਹਿੰਦੇ ਨੇ ਤੇ ਵਰਨ ਚਾਰਾਂ ਵਰਣਾਂ ਨੂੰ ਵੀ ਕਹਿੰਦੇ, ਨਾ ਚਾਰਾਂ ਵਰਣਾਂ ਵਿੱਚੋਂ ਕਿਸੇ ਵਰਣ ਵਿੱਚ ਹੈ, ਨਾ ਉਹਦਾ ਕੋਈ ਵਿਸ਼ੇਸ਼ ਰੰਗ ਰੂਪ ਹੈ, ਨਾ ਉਹਦੇ ਹੱਥਾਂ ਪੈਰਾਂ ਦੀਆਂ ਰੇਖਾਵਾਂ ਹੀ ਨੇ। ਕਿਉਂਕਿ ਸਾਰੇ ਸ਼ਬਦ ਵਿੱਚ ਮਹਾਰਾਜ ਨਿਰਗੁਣ ਸਰੂਪ ਦੀ ਮਹਾਨਤਾ ਕਥਨ ਕਰਦੇ ਪਏ, ਉਹੀ ਜਦੋਂ ਸਰਗੁਣ ਸਰੂਪ ਲੈ ਕੇ ਆਵੇਗਾ ਕੋਈ ਖਾਸ ਕਾਰਜ ਕਰਨ ਵਾਸਤੇ, ਫਿਰ ਸਤਸੰਗ ਜੀ ਮਨ ਕਰਕੇ ਉਹਦੇ ਤੱਕ ਪਹੁੰਚ ਹੁੰਦੀ, ਅੱਖਾਂ ਦੇ ਦੇਖਣੇ ਯੋਗ ਵੀ ਹੋ ਜਾਂਦਾ, ਹੱਥਾਂ ਪੈਰਾਂ ਦੀਆਂ ਰੇਖਾਵਾਂ ਵੀ ਹੁੰਦੀਆਂ, ਕੋਈ ਰੂਪ ਵੀ ਉਹਨੂੰ ਧਾਰਨਾ ਪੈਂਦਾ, ਕੋਈ ਆਕਾਰ ਵੀ ਲੈਣਾ ਪੈਂਦਾ, ਪਰ ਉਹ ਸਿਰਫ ਸਰਗੁਣ ਸਰੂਪ ਵਿੱਚ। ਅਤੇ ਸਰਗੁਣ ਸਰੂਪ ਸਦਾ ਲਈ ਨਹੀਂ ਹੁੰਦਾ, ਉਹ ਕੁਝ ਸਮੇਂ ਲਈ, ਜਿਵੇਂ ਨਰਸਿੰਘ ਰੂਪ ਹੋ ਕੇ ਪ੍ਰਹਲਾਦ ਦੀ ਰੱਖਿਆ ਕੀਤੀ, ਹਰਨਾਕਸ਼ ਨੂੰ ਮਾਰਿਆ, ਉਹ ਕੁਝ ਸਮੇਂ ਦਾ ਹੀ ਕੰਮ ਸੀ, ਉਹ ਕੋਈ ਦੋ ਚਾਰ ਮਹੀਨੇ ਦੋ ਚਾਰ ਸਾਲ ਵਾਸਤੇ ਨਹੀਂ ਸੀ। ਬਸ ਉਹ ਜਿਸ ਕੰਮ ਲਈ ਥੋੜ੍ਹੀ ਦੇਰ ਲਈ ਸਰਗੁਣ ਸਰੂਪ ਧਾਰਨ ਕੀਤਾ, ਕਾਰਜ ਕੀਤਾ, ਫਿਰ ਅਲੋਪ। ਦਸੇ ਸਰੂਪ ਕੁਝ ਸਮੇਂ ਲਈ ਮਹਾਰਾਜ ਜੀ ਨੇ ਦਿਖਾਲੇ, 239 ਸਾਲ ਦਾ ਸਮਾਂ। ਉਹਦੇ ਤੋਂ ਬਾਅਦ ਫਿਰ ਉਹਨਾਂ ਨੇ ਨਿਰਗੁਣ ਵਿੱਚ ਹੀ ਸਤਸੰਗ ਜੀ ਆਪਣੀ ਅਪੇਤਾ ਕਰ ਦਿੱਤਾ। ਇੱਥੇ ਨਿਰਗੁਣ ਸਰੂਪ ਦਾ ਜ਼ਿਕਰ ਚੱਲਦਾ ਪਿਆ ਇਸ ਸ਼ਬਦ ਵਿੱਚ, ਜਿਹੜਾ ਸਦਾ ਰਹਿਣ ਵਾਲਾ। ਸਰਗੁਣ ਸਰੂਪ ਸਦਾ ਨਹੀਂ ਰਹਿਣਾ ਹੁੰਦਾ, ਉਹ ਤਾਂ ਕਿਸੇ ਖਾਸ ਕਾਰਜ ਵਾਸਤੇ ਆ, ਜਦੋਂ ਕਾਰਜ ਹੋ ਗਿਆ ਫਿਰ ਖਤਮ। ਇਸ ਲਈ ਉਸ ਸਰੂਪ ਵਿੱਚ ਕਹਿੰਦੇ ਨਾ ਤਿਸ ਰੂਪ ਵਰਣ ਨਹੀਂ ਰੇਖਿਆ, ਕੋਈ ਉਹਦਾ ਵਰਣ ਨਹੀਂ, ਕੋਈ ਰੂਪ ਨਹੀਂ, ਕੋਈ ਰੇਖਾਵਾਂ ਨਹੀਂ ਹੁੰਦੀਆਂ। ਨਿਰਗੁਣ ਸਰੂਪ 'ਚ ਪਰਮਾਤਮਾ ਦੇ ਕੋਈ ਚਿੰਨ ਚੱਕਰ ਨਹੀਂ ਹੁੰਦੇ। ਸੱਚਾ ਸ਼ਬਦ ਨਿਸ਼ਾਨ, ਫਿਰ ਕਹਿੰਦੇ ਵੀ ਉਹ ਪ੍ਰਗਟ ਕਿਵੇਂ ਹੋ ਸਕਦਾ, ਨਾ ਉਹਦਾ ਰੂਪ, ਨਾ ਰੰਗ, ਨਾ ਕੋਈ ਆਕਾਰ, ਨਾ ਕੋਈ ਉਹਦੀ ਸ਼ਕਲ, ਨਾ ਕੋਈ ਹੱਥਾਂ ਪੈਰਾਂ ਦੀਆਂ ਰੇਖਾਵਾਂ, ਨਾ ਕੋਈ ਉੱਚੀ ਨੀਵੀਂ ਜਾਤ, ਫਿਰ ਉਹਨੂੰ ਬੰਦਾ ਦੇਖੇ ਕਿਵੇਂ, ਪ੍ਰਗਟ ਕਿਵੇਂ ਕਰੇ, ਅਨੁਭਵ ਕਿਵੇਂ ਕਰੇ। ਤਾਂ ਮਹਾਰਾਜ ਦੇ ਬਚਨ ਕਹਿੰਦੇ ਸੱਚ ਹੈ ਸ਼ਬਦ ਨਿਸ਼ਾਨ, ਕਹਿੰਦੇ ਉਸ ਸੱਚੇ ਪਰਮਾਤਮਾ ਦੇ ਦੇਹ ਸਰੂਪ ਨੂੰ ਪ੍ਰਗਟ ਕਰਨ ਲਈ ਗੁਰੂ ਦਾ ਸ਼ਬਦ ਸਹਾਈ ਹੈ। ਜੇ ਗੁਰੂ ਦਾ ਸ਼ਬਦ ਨਾ ਹੋਵੇ ਕਿਸੇ ਸੂਰਤ ਵਿੱਚ ਵੀ ਉਹਨੂੰ ਪ੍ਰਗਟ ਨਹੀਂ ਕੀਤਾ ਜਾ ਸਕਦਾ। ਇੱਕੋ ਹੀ ਇੱਕ ਵਿਧੀ ਹੈ ਕਿ ਗੁਰੂ ਦੇ ਦਿੱਤੇ ਹੋਏ ਸ਼ਬਦ ਦੀ ਕਮਾਈ ਕਰਕੇ ਉਸ ਨਿਰਗੁਣ ਸਰੂਪ ਨੂੰ ਵਰਨਾ ਚਿਹਨਾਂ ਤੇ ਰੂਪ ਰੰਗ ਤੋਂ ਰਹਿਤ ਪ੍ਰਮਾਤਮਾ ਨੂੰ ਦੇਖ ਸਕੀਦਾ, ਪ੍ਰਗਟ ਕਰ ਲਈਦਾ ਸਿਰਫ ਗੁਰੂ ਦੇ ਸ਼ਬਦ ਕਰਕੇ। ਕਹਿੰਦੇ ਮਹਾਰਾਜ ਦੇ ਦਿੱਤੇ ਹੋਏ ਸ਼ਬਦ ਕਰਕੇ ਗੁਰਮੁਖੋ ਉਹੀ ਪ੍ਰਮਾਤਮਾ ਜਿਹੜਾ ਨਿਰਗੁਣ ਹੈ ਜਿਹਦਾ ਕੋਈ ਰੂਪ ਰੰਗ ਨਹੀਂ ਹੈਗਾ ਉਹਨੂੰ ਕਿਸੇ ਨਾ ਕਿਸੇ ਰੂਪ ਰੰਗ ਵਿੱਚ ਤੱਕ ਲਈਦਾ, ਦੇਖ ਸਕੀਦਾ। ਰਹਾਉ ਬਸਰਾਮ ਦੇ ਕੇ ਕਿਰਪਾ ਕਰਦੇ, ਨਾ ਤਿਸ ਮਾਤ ਪਿਤਾ ਸੁਤ ਬੰਧਪ ਨਾ ਤਿਸ ਕਾਮਨਾ ਨਾਰੀ। ਕਹਿੰਦੇ ਪਰਮਾਤਮਾ ਦਾ ਕੋਈ ਮਾਤਾ ਪਿਤਾ ਨਹੀਂ। ਜਾਪ ਸਾਹਿਬ ਜੀ ਮਹਾਰਾਜ ਨੇ ਆਖਿਆ ਨਾ ਤਤ ਹੈ ਨਾ ਮਤ ਹੈ, ਨਾ ਜਾਤ ਹੈ ਨਾ ਪਤ ਹੈ, ਨਾ ਉਹਦਾ ਮਾਤਾ ਨਾ ਪਿਤਾ ਨਾ ਜਾਤ ਨਾ ਪਾਤ, ਕੁਛ ਨਹੀਂ। ਨਾ ਤਿਸ ਮਾਤ ਪਿਤਾ ਸੁਤ ਬੰਧਪ, ਨਾ ਉਹਦਾ ਮਾਤਾ ਪਿਤਾ, ਨਾ ਉਸਦੇ ਪੁੱਤਰ, ਨਾ ਸੰਬੰਧੀ, ਨਾ ਤਿਸ ਕਾਮ। ਕਹਿੰਦੇ ਉਹਦੇ ਵਿੱਚ ਕਾਮਨਾਵਾਂ ਵੀ ਨਹੀਂ ਹੁੰਦੀਆਂ, ਇੱਛਾ ਨਹੀਂ। ਜਿਵੇਂ ਆਪਾਂ ਨੂੰ ਇੱਛਾ ਫੁਰਦੀਆਂ ਫੁਰਨੇ ਨੇ, ਉਹ ਫੁਰਨਿਆਂ ਤੋਂ ਰਹਿਤ ਹੈ। ਨਾ ਤਿਸ ਮਾਤ ਪਿਤਾ ਸੁਤ ਬੰਧਪ, ਨਾ ਤਿਸ ਕਾਮ ਨਾ ਨਾਰੀ। ਇਸਤਰੀ ਵੀ ਨਹੀਂ ਹੈ ਕਹਿੰਦੇ ਉਹਦੀ। ਅਕੁਲ ਨਿਰੰਜਨ ਅਪਰ ਪਰੰਪਰ, ਕੁਲ ਤੋਂ ਰਹਿਤ ਹੈ, ਕਿਸੇ ਖਾਨਦਾਨ ਕਿਸੇ ਕੁਲ ਵਿੱਚ ਪੈਦਾ ਨਹੀਂ ਹੋਇਆ। ਨਿਰੰਜਨ ਨਿਰਅੰਜਨ ਮਾਇਆ ਦੀ ਕਾਲਖ ਤੋਂ ਪਰੇ ਹੈ। ਅਪਰ ਪਰੰਪਰ ਜਿਹੜੇ ਉਹਨੇ ਦੇਵਤੇ ਆਦਿਕ ਪੈਦਾ ਕੀਤੇ ਉਵੇਂ ਬ੍ਰਹਮੇ ਨੂੰ ਕਹਿੰਦੇ ਹੈ। ਕਹਿੰਦੇ ਬ੍ਰਹਮੇ ਵਰਗਿਆਂ ਦੀ ਵੀ ਪਕੜ ਤੋਂ ਪਰੇ ਆ ਪਰਮਾਤਮਾ, ਪਾਰਾਵਾਰ ਤੋਂ ਪਰੇ, ਕਿਸੇ ਕੁਲ ਚ ਕਿਸੇ ਖਾਨਦਾਨ ਚ ਪੈਦਾ ਨਹੀਂ ਹੋਇਆ। ਇਸੇ ਕਰਕੇ ਸੰਭਵ ਉਹਨੂੰ ਕਹਿੰਦੇ ਸਹਿ ਭੰਗ ਸੁਤੇ ਪ੍ਰਕਾਸ਼ ਹੈ। ਮਾਤਾ ਪਿਤਾ ਤੋਂ ਨਹੀਂ, ਕਿਸੇ ਖਾਨਦਾਨ ਵਿੱਚ ਨਹੀਂ, ਕਿਸੇ ਉੱਚੀ ਨੀਵੀਂ ਜਾਤ ਵਿੱਚ ਨਹੀਂ, ਕੋਈ ਰੂਪ ਰੰਗ ਨਹੀਂ, ਕੋਈ ਉਹਦਾ ਚਿੰਨ ਚੱਕਰ ਨਹੀਂ। ਨਾ ਤਿਸ ਮਾਤ ਪਿਤਾ ਸੁਤ ਬੰਧਪ, ਨਾ ਤਿਸ ਕਾਮਨਾ ਨਾਰੀ। ਅਕੁਲ ਨਿਰੰਜਨ ਅਪਰ ਪਰੰਪਰ ਸਗਲੀ ਜੋਤ ਤੁਮਾਰੀ। ਕਹਿੰਦੇ ਜੋਤ ਸਾਰਿਆਂ ਚ ਤੇਰੀ ਹੈ, ਪਰ ਫਿਰ ਵੀ ਤੂੰ ਕਿਸੇ ਕੋਲ ਚ ਨਹੀਂ, ਕਿਸੇ ਖਾਨਦਾਨ ਚ ਨਹੀਂ, ਮਾਇਆ ਦੇ ਰੰਗ ਤਮਾਸ਼ਾ ਤੋਂ ਤੂੰ ਪਰੇ ਆ। ਬ੍ਰਹਮੇ ਵਰਗੇ ਵੀ ਤੇਰਾ ਪਾਰਾਵਾਰ ਨਹੀਂ ਪਾ ਸਕਦੇ, ਹਾਲਾਂਕਿ ਬ੍ਰਹਮੇ ਨੂੰ ਸਭ ਤੋਂ ਵੱਡਾ ਗਿਆਨੀ ਸਾਧ ਸੰਗਤ ਜੀ ਮੰਨਦੇ। ਕਹਿੰਦੇ ਬਹੁਤ ਵੱਡੇ ਵਿਦਵਾਨਾਂ ਵਿੱਚ ਉਹਦੀ ਗਿਣਤੀ ਆਉਂਦੀ, ਬਹੁਤ ਵੱਡੇ ਵਿਦਵਾਨਾਂ 'ਚ। ਕਿਉਂਕਿ ਜਦੋਂ ਆਪਾਂ ਆਹ ਜੋ ਕੁਝ ਆਪਾਂ ਹੁਣ ਦੇਖਦੇ ਵਰਤਦੇ ਪਏ, ਜਦੋਂ ਇਹਨਾਂ ਚੀਜ਼ਾਂ ਦੀ ਪਿੱਛੇ ਨੂੰ ਜਾਂਦੇ ਨਾ ਖੋਜ ਕਰਨ ਲਈ ਵੀ ਆਈਆਂ ਕਿੱਥੋਂ, ਇਹ ਗੱਲ ਜਾ ਕੇ ਮੁੜ ਕੇ ਬ੍ਰਹਮੇ 'ਤੇ ਰੁਕਦੀ। ਆਹ ਜਿਹੜੀਆਂ ਸੰਗੀਤ ਦੀਆਂ ਸੱਤ ਸੁਰਾਂ ਨੇ, ਸੱਤਾਂ ਸੁਰਾਂ 'ਚ ਸਾਰਾ ਸੰਗੀਤ ਹੈ, ਇਹਨਾਂ ਸੱਤਾਂ ਸੁਰਾਂ ਦੀ ਕਾਢ ਕਹਿੰਦੇ ਉਹਨੇ ਕੱਢੀ। ਸੱਤਾਂ ਸੁਰਾਂ ਦੀ ਕਾਢ ਦਾ ਜਿਹੜਾ ਦਾਤਾ ਉਹ ਬ੍ਰਹਮਾ। ਜਿਹੜੇ ਛੇ ਰੰਗ ਨੇ, ਨੌ ਰੰਗ ਨੇ ਤੇ ਛੇ ਰਸ ਨੇ, ਛੇ ਰਸ ਆਪਾਂ ਨੂੰ ਕਿੰਨੇ ਦੱਸਿਆ ਵੀ ਦੁਨੀਆਂ 'ਤੇ ਰਸ ਸਿਰਫ ਛੇ ਹੀ ਨੇ, ਸੱਤਵਾਂ ਹੈਗਾ ਨਹੀਂ। ਇਹ ਕਿੱਥੋਂ ਆਈ ਕਾਢ? ਇਹ ਉਹਨੇ ਕੱਢੀ। ਉਹਨੇ ਦੱਸਿਆ ਸੀ ਵੀ ਜ਼ਬਾਨ ਦੇ ਸਿਰਫ ਛੇ ਹੀ ਰਸ ਹੁੰਦੇ ਗੁਰਮੁਖੋ, ਫਿੱਕਾ ਹੈ, ਮਿੱਠਾ ਹੈ, ਕਸੈਲਾ ਹੈ, ਲੂਣ ਵਾਲਾ ਹੈ, ਸੱਤਵਾਂ ਨਹੀਂ ਹੈਗਾ। ਨੌ ਰਸ ਨੇ ਦੁਨੀਆ, ਨੌ ਰੰਗ ਨੇ ਦੁਨੀਆ 'ਤੇ, ਨੌ, ਦਸਵਾਂ ਰੰਗ ਨਹੀਂ ਹੈਗਾ। ਇਹ ਕਿਹਨੇ ਦੱਸਿਆ ਵੀ ਰੰਗ ਸਿਰਫ ਨੌ ਹੀ ਨੇ? ਬ੍ਰਹਮੇ ਨੇ। ਇਹ ਸਾਰੀ ਉਹਦੀ ਕਾਢ ਸੀ। ਹਾਂ, ਉਵੇਂ ਸੈਂਕੜੇ ਰੰਗ ਨੇ, ਪਰ ਦੋ ਰੰਗ ਮਿਲਾ ਕੇ ਤੀਸਰਾ ਬਣਦਾ। ਮੂਲ ਰੂਪ ਵਿੱਚ ਸਿਰਫ ਨੌ ਹੀ ਹੈ, ਦਸਵਾਂ ਨਹੀਂ ਹੈਗਾ। ਜਿਵੇਂ ਰਸ ਸਿਰਫ ਛੇ ਹੀ ਨੇ, ਪਰ ਅੱਗਿਓਂ 36 ਪ੍ਰਕਾਰ ਦਾ ਭੋਜਨ ਛਿਆਂ ਰਸਾਂ ਤੋਂ ਬਣ ਜਾਂਦਾ। ਮੂਲ ਰੂਪ 'ਚ ਛੇ ਹੀ ਨੇ, ਰੰਗ ਵੀ ਨੌ ਹੀ ਹੈ। ਦੋ ਰੰਗ ਮਿਲਾਵਾਂਗੇ ਤੀਜਾ ਬਣ ਜਾਏਗਾ, ਤਿੰਨ ਇਕੱਠੇ ਕਰ ਦਿਆਂਗੇ ਤੇ ਕੋਈ ਹੋਰ ਸ਼ੇਡ ਬਣ ਜਾਂਦੀ, ਚਾਰ ਮਿਲਾ ਦਾਂਗੇ ਕੁਝ ਹੋਰ ਬਣ ਜਾਂਦਾ। ਇਉਂ ਅੱਗੇ ਅੱਗੇ ਉਹਦੇ 'ਚ ਵਾਧਾ ਕਰਦੇ ਆ। ਮੂਲ ਰੂਪ 'ਚ ਸਿਰਫ ਨੌ, ਪਰ ਇਹ ਦੱਸਿਆ ਕਿੰਨੇ? ਕਹਿੰਦੇ ਇਹ ਸਾਰੀ ਕਾਢ ਬ੍ਰਹਮੇ ਦੀ ਹੈ। ਤੇ ਜਦੋਂ ਬ੍ਰਹਮੇ ਨੂੰ ਕਹਿੰਦੇ ਆ ਵੀ ਤੂੰ ਇੰਨਾ ਵੱਡਾ ਵਿਦਵਾਨ, ਇੰਨਾ ਗਿਆਨੀ ਹੈ, ਕੁਝ ਪਰਮਾਤਮਾ ਦੀ ਬਾਬਤ ਦੱਸ, ਤੇ ਉਹ ਕਹਿੰਦੇ ਨੇਤ ਨੇਤ ਕਥੰਤ ਵੇਦਾਂ। ਉਹਨਾਂ ਵੇਦਾਂ ਦਾ ਕਰਤਾ ਬ੍ਰਹਮਾ ਵੀ ਕਹਿੰਦਾ ਨਹੀਂ ਨਹੀਂ ਮੈਂ ਨਹੀਂ ਦੱਸ ਸਕਦਾ ਭਾਈ। ਨੇਤ ਦਾ ਅਰਥ ਹੁੰਦਾ ਨਹੀਂ, ਉਹ ਕਹਿੰਦਾ ਨਹੀਂ ਨਹੀਂ ਪਰਮਾਤਮਾ ਦੀ ਬਾਬਤ ਮੈਂ ਕੁਝ ਨਹੀਂ ਦੱਸ ਸਕਦਾ, ਉਹ ਮੇਰੀ ਪਹੁੰਚ ਤੋਂ ਪਰੇ ਹੈ। ਇਸ ਲਈ ਆਖਿਆ ਅਕਲ ਅਕੁਲ ਨਿਰੰਜਨ ਅਪਰ ਪਰੰਪਰ, ਅਪਰ ਪਰੰਪਰ ਦਾ ਅਰਥ ਹੈ ਜਿਹੜਾ ਬ੍ਰਹਮੇ ਦੀ ਪਕੜ ਤੋਂ ਵੀ ਪਰੇ ਹੈ। ਏਡਾ ਵੱਡਾ ਵਿਦਵਾਨ ਪੁਰਸ਼ ਵੀ ਉਹਦੇ ਵਾਸਤੇ ਕੁਝ ਨਹੀਂ ਦੱਸ ਸਕਦਾ। ਸਗਲੀ ਜੋਤ ਤੁਮਾਰੀ, ਕਹਿੰਦੇ ਸਾਰਿਆਂ ਵਿੱਚ ਜੋਤ ਅਕਾਲ ਪੁਰਖ ਤੇਰੀ ਹੈ। ਘੱਟ ਘੱਟ ਅੰਤਰ ਬ੍ਰਹਮ ਲੁਕਾਇਆ, ਘੱਟ ਘੱਟ ਜੋਤ ਸੁਭਾਈ। ਕਹਿੰਦੇ ਹਰੇਕ ਹਿਰਦੇ ਵਿੱਚ ਬ੍ਰਹਮ ਹੈ ਪਰ ਗੁਪਤ ਹੈ, ਲੁਕਿਆ ਹੋਇਆ। ਜੋਤ ਹਰੇਕ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਹੈ, ਕਿਉਂਕਿ ਉਹਦੀ ਜੋਤ ਤੋਂ ਬਿਨਾਂ ਚੱਲ ਨਹੀਂ ਸਕਦਾ ਸਰੀਰ, ਸੰਸਾਰ ਹੀ ਨਹੀਂ ਚੱਲ ਸਕਦਾ ਉਹਦੀ ਜੋਤ ਤੋਂ ਬਿਨਾਂ। ਪਰਮਾਤਮਾ ਦੀ ਜੋਤ ਤੋਂ ਬਿਨਾਂ ਫਲਾਂ 'ਚ ਰਸ ਨਹੀਂ ਭਰ ਸਕਦਾ, ਫੁੱਲਾਂ 'ਚ ਖੁਸ਼ਬੂ ਨਹੀਂ ਆ ਸਕਦੀ। ਜਿਹੜੇ ਜੜ ਸਰੀਰ ਨੇ ਚੇਤਨ ਨਹੀਂ ਹੋ ਸਕਦੇ ਕਦੇ ਵੀ ਉਹਦੀ ਜੋਤ ਤੋਂ ਬਿਨਾਂ। ਉਹਦੀ ਜੋਤ ਤੋਂ ਬਿਨਾਂ ਸੂਰਜ ਨਹੀਂ ਪ੍ਰਕਾਸ਼ ਸਕਦਾ, ਚੰਦਰਮਾ ਨਹੀਂ ਪ੍ਰਕਾਸ਼ ਸਕਦਾ, ਕਿਉਂ? ਛੇ ਜੋਤੀਆਂ ਬਣੀਆਂ ਨੇ ਜਿਹੜੀਆਂ ਅਕਾਲ ਪੁਰਖ ਵਾਹਿਗੁਰੂ ਤੋਂ ਪ੍ਰਕਾਸ਼ਮਾਨ ਨੇ। ਜਦੋਂ ਸਰੀਰ 'ਚੋਂ ਆਪਣੀ ਜੋਤ ਖਿੱਚ ਲੈਂਦਾ ਤਾਂ ਸਰੀਰ ਬਸ ਖਤਮ ਹੈ। ਜਦ ਆਪਣੀ ਜੋਤ ਖਿੱਚਿਆ ਤਾਂ ਸਵਾਮੀ ਤਬ ਕੋਈ ਕਰੋ ਦੇਖਾ ਉੱਠਿਆ ਨਾ। ਜਦੋਂ ਪ੍ਰਕਿਰਤੀ 'ਚੋਂ ਆਪਣੀ ਜੋਤ ਖਿੱਚ ਲੈਂਦਾ ਇਹ ਸੂਰਜ ਠੰਡਾ ਹੋ ਜਾਂਦਾ, ਇਹ ਚੰਦਰਮਾ ਮੁੜ ਕੇ ਆਪਣਾ ਪਰਾਕਰਮ ਵਿਖਾਲ ਨਹੀਂ ਸਕਦਾ। ਸਾਰੀ ਪ੍ਰਕਿਰਤੀ ਉਸੇ ਵੇਲੇ ਖਤਮ ਹੋ ਜਾਂਦੀ ਜਦੋਂ ਪਰਮਾਤਮਾ ਆਪਣੀ ਜੋਤ ਖਿੱਚ ਲੈਂਦਾ। ਇਸ ਲਈ ਕਹਿੰਦੇ ਸਭ ਥਾਵਾਂ 'ਤੇ ਜੋਤ ਤੇਰੀ ਹੈ, ਘੱਟ ਘੱਟ ਅੰਤਰ ਬ੍ਰਹਮ ਲੁਕਾਇਆ, ਘੱਟ ਘੱਟ ਜੋਤ ਸੁਭਾਈ। ਕਹਿੰਦੇ ਸਾਰੇ ਪਾਸੇ ਜੋਤ ਅਕਾਲ ਪੁਰਖ ਵਾਹਿਗੁਰੂ ਤੇਰੀ, ਹਰ ਹਿਰਦੇ ਵਿੱਚ ਤੂੰ ਹੈ ਪਰ ਗੁਪਤ। ਸਤਿਗੁਰ ਸੇਵ ਪਦਾਰਥ ਪਾਵੈ, ਛੂਟੈ ਸ਼ਬਦ ਕਮਾਈ। ਹਾਂ, ਕਹਿੰਦੇ ਸਤਿਗੁਰੂ ਜੀ ਦੀ ਕੋਈ ਸੇਵਾ ਕਰੇ ਗੁਰਮੁਖ, ਉਸ ਨੂੰ ਇਸ ਗੱਲ ਦੀ ਸੋਝੀ ਆ ਜਾਂਦੀ ਕਿ ਉਹ ਨਿਰਗੁਣ ਸਰੂਪ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ, ਅਸਲ ਵਿੱਚ ਉਸੇ ਦੀ ਹੀ ਜੋਤ ਸਾਰੀ ਪ੍ਰਕਿਰਤੀ 'ਚ ਕੰਮ ਕਰਦੀ ਪਈ। ਨਿਰਗੁਣ ਤਾਂ ਕਿਹਨੇ ਦਿਖਾਈ ਨਹੀਂ ਦਿੰਦਾ, ਜੋਤ ਸਰੀਰ 'ਚ ਹੈ ਪਰ ਅੱਜ ਤੱਕ ਕਿਸੇ ਡਾਕਟਰ ਨੂੰ ਲੱਭੀ ਨਹੀਂ। ਡਾਕਟਰ ਨੇ ਸਰੀਰ ਦੀ ਖੋਜ ਕਰਕੇ ਇਹ ਦੱਸ ਦਿੱਤਾ ਵੀ ਤੇਰਾ ਦਿਲ ਕਿੱਥੇ ਆ, ਤੇਰੀ ਕਿਡਨੀ ਕਿੱਥੇ ਆ, ਤੇਰਾ ਲੀਵਰ ਕਿੱਥੇ ਆ, ਤੇਰਾ ਬ੍ਰੇਨ ਕਿੱਥੇ ਆ, ਸਭ ਕੁਝ ਦੱਸ ਦਿੱਤਾ। ਉਹਨੇ ਇਹ ਨਹੀਂ ਦੱਸਿਆ ਵੀ ਸਰੀਰ ਵਿੱਚ ਜੋਤ ਕਿੱਥੇ, ਆਤਮਾ ਦਾ ਵਾਸਾ ਸਰੀਰ 'ਚ ਕਿੱਥੇ ਸੀ, ਇਹ ਨਹੀਂ ਲੱਭਾ ਉਹਨੂੰ। ਕਿਉਂ? ਕਿਉਂਕਿ ਗੁਪਤ ਹੈ, ਤੂੰ ਹਿਰਦੇ ਗੁਪਤ ਵਸਿਆ ਦਿਨ ਰਾਤੀ। ਕਹਿੰਦੇ ਵਸਦਾ ਤਾਂ ਦਿਨੇ ਰਾਤ ਹਿਰਦੇ 'ਚ ਆ ਪਰ ਹੈ ਗੁਪਤ, ਇਸ ਕਰਕੇ ਮਿਲਿਆ ਨਹੀਂ ਕਿਸੇ ਨੂੰ, ਉਹਨਾਂ ਨੂੰ ਲੱਭਾ ਨਹੀਂ, ਉਹਨਾਂ ਦੀ ਪਹੁੰਚ ਤੋਂ ਪਰੇ। ਘੱਟ ਘੱਟ ਅੰਤਰ ਬ੍ਰਹਮ ਲੁਕਾਇਆ, ਘੱਟ ਘੱਟ ਜੋਤ ਸੁਭਾਈ। ਬਜਰ ਕਪਾਟ ਮੁਕਤੇ ਗੁਰਮਤੀ, ਨਿਰਭੈ ਤਾੜੀ ਲਾਈ। ਕਹਿੰਦੇ ਨੇ ਜਿਨ੍ਹਾਂ ਦੀ ਗੁਰਮਤ ਗੁਰੂ ਦਾ ਉਪਦੇਸ਼ ਲੈ ਕੇ, ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਜਿਹੜਾ ਨਿਰਭੈ ਉਹਦੇ ਵਿੱਚ ਸਤਸੰਗ ਜੀ ਆਪਣੀ ਬਿਰਤੀ ਟਿਕਾਈ, ਬਜਰ ਕਪਾਟ ਮੁਕਤੇ। ਕਹਿੰਦੇ ਜਿਹੜੇ ਪੰਜ ਕੋਸ਼ਾਂ ਦੇ ਬੜੇ ਸਖਤ ਤਖਤੇ ਬੰਦ ਨੇ ਨਾ, ਇਹ ਖੁੱਲ ਜਾਂਦੇ, ਫਿਰ ਮੁਕਤ ਹੋ ਜਾਂਦੇ। ਜਿਨ੍ਹਾਂ ਨੂੰ ਆਖਾਂ ਨਾ ਆਨਮੈ ਕੋਸ਼, ਮਨਮੈ ਕੋਸ਼, ਆਨੰਦਮੈ ਕੋਸ਼, ਪੰਜ ਕੋਸ਼ ਮਨ ਦੇ ਵਿਦਵਾਨ, ਕਹਿੰਦੇ ਇਹਨਾਂ ਦੇ ਸਖਤ ਤਖਤੇ ਬੰਦ ਨੇ, ਇਸੇ ਕਰਕੇ ਆਪਾਂ ਨੂੰ ਅੰਦਰ ਕੁਛ ਦਿਖਾਈ ਨਹੀਂ ਦਿੰਦਾ, ਉਹ ਜੋਤ ਅਨੁਭਵ ਨਹੀਂ ਹੁੰਦੀ। ਕਹਿੰਦੇ ਗੁਰੂ ਦੇ ਸ਼ਬਦ ਦੁਆਰਾ ਜਿਨ੍ਹਾਂ ਦੀ ਸ਼ਬਦ 'ਚ ਲਿਵ ਲੱਗਦੀ ਗੁਰਮੁਖੋ, ਉਹਨਾਂ ਦੇ ਖੁੱਲ ਜਾਂਦੇ। ਬਜਰ ਕਪਾਟ ਮੁਕਤੇ ਗੁਰਮਤੀ, ਨਿਰਭੈ ਤਾੜੀ ਲਾਈ। ਤਾੜੀ ਉਵੇਂ ਸਮਾਧੀ ਨੂੰ ਕਹਿੰਦੇ। ਜੰਤੋ ਪਾਏ ਕਾਲ ਸਿਰਜੰਤਾ, ਵਾਸਗਤ ਜੁਗਤ ਸੁਭਾਈ। ਕਹਿੰਦੇ ਤੂੰ ਇਹ ਸਾਰੇ ਜੰਤ ਪੈਦਾ ਕਰਕੇ ਇਹਨਾਂ ਦੇ ਸਿਰ 'ਤੇ ਕਾਲ ਰੱਖ ਦਿੱਤਾ, ਕਿਉਂਕਿ ਸਦੀਵੀ ਸਿਰਫ ਅਕਾਲ ਪੁਰਖ ਵਾਹਿਗੁਰੂ ਹੈ ਨਿਰਗੁਣ ਸਰੂਪ 'ਚ। ਸਰਗੁਣ ਸਰੂਪ 'ਚ ਉਹ ਵੀ ਸਦੀਵੀ ਨਹੀਂ, ਸਿਰਫ ਨਿਰਗੁਣ ਸਰੂਪ 'ਚ ਪਰਮਾਤਮਾ ਸਦਾ ਹੈ। ਸਰਗੁਣ ਸਰੂਪ ਵਿੱਚ ਪਰਮਾਤਮਾ ਵੀ ਸਦਾ ਨਹੀਂ, ਮਤਲਬ ਸਰਗੁਣ ਸਰੂਪ ਪਰਮਾਤਮਾ ਦਾ ਵੀ ਸਦਾ ਨਹੀਂ ਰਹਿੰਦਾ, ਬਾਕੀ ਕਿਸੇ ਦਾ ਤਾਂ ਰਹਿਣਾ ਹੀ ਨਹੀਂ। ਹੋਰ ਕਿਹਨੇ? ਰਾਵਣ ਵਰਗੇ ਨੇ ਆਖਿਆ ਮੇਰਾ ਸਰੀਰ ਸਦਾ ਰਹੇ ਪਰ ਰਿਹਾ ਨਹੀਂ। ਹਰਨਾਕਸ਼ ਨੇ ਯਤਨ ਕੀਤਾ ਮੇਰਾ ਸਰੀਰ ਸਦਾ ਰਹੇ ਪਰ ਰਿਹਾ ਨਹੀਂ। ਪਰਮਾਤਮਾ ਦਾ ਆਪਣਾ ਸਰਗੁਣ ਸਰੂਪ ਧਾਰਨ ਕੀਤਾ ਹੋਇਆ ਵੀ ਸਦਾ ਨਹੀਂ ਰਹਿੰਦਾ, ਆਖਿਰ ਉਹ ਨਿਰਗੁਣ ਸਰੂਪ ਹੈ ਉਹਦਾ ਜਿਹਦੇ 'ਚ ਉਹਨੇ ਸਦਾ ਹੀ ਰਹਿਣਾ। ਇਸ ਲਈ ਕਹਿੰਦੇ ਜੰਤ ਉਪਾਏ ਕਾਲ ਸਿਰਜੰਤਾ, ਸਾਰੇ ਜੰਤ ਪੈਦਾ ਕਰਕੇ ਉਹਨਾਂ ਦੇ ਸਿਰ 'ਤੇ ਕਾਲ ਰੱਖ ਦਿੱਤਾ, ਤੂੰ ਇੱਕ ਉਮਰ ਦੀ ਲਿਮਿਟ ਬਣਾ ਦਿੱਤੀ। ਵਾਸਗਤ ਜੁਗਤ ਸੁਭਾਈ, ਕਹਿੰਦੇ ਫਿਰ ਸਾਰਿਆਂ ਦਾ ਰਿਜਕ ਤੂੰ ਆਪਣੇ ਹੱਥ 'ਚ ਰੱਖਿਆ, ਰਿਜਕ ਸਾਰੇ ਚਾਰਾਂ ਖਾਣੀਆਂ ਦੇ ਜੀਵਾਂ ਦਾ ਪਰਮਾਤਮਾ ਦੇ ਹੱਥ 'ਚ, ਤੇ ਹਰੇਕ ਖਾਣੀ ਦੇ ਜੀਵ ਦੇ ਰਿਜਕ ਸਾਧ ਸੰਗਤ ਜੀ ਵੱਖਰੇ ਵੱਖਰੇ ਨੇ। ਇੱਕ ਮਾਸ ਹਾਰੀ, ਇੱਕ ਤ੍ਰਿਣ ਖਾਹੇ, ਇੱਕ ਨਾ ਛੱਤੀ ਅੰਮ੍ਰਿਤ ਪਾਹੇ, ਇੱਕ ਮਿਟੀਆ ਮੈਂ ਮਿਟੀਆ ਖਾਹੇ, ਇੱਕ ਪੌਣ ਸਮਾਰੀ ਪੌਣ ਸਮਾਰ, ਵੱਖਰੇ ਵੱਖਰੇ ਨੇ ਸਾਰੇ। ਕੁਝ ਮਾਸ ਖਾਣ ਵਾਲੇ ਜੀਵ ਨੇ ਮਾਸਾਹਾਰੀ,
ਉਹ ਸਿਰਫ ਮਾਸ ਹੀ ਖਾਣਗੇ, ਮਾਸ ਨਾ ਮਿਲਿਆ ਤੇ ਮਰ ਜਾਣਗੇ ਭੁੱਖੇ। ਇੱਕ ਤ੍ਰਿਣ ਖਾਣ ਵਾਲੇ ਨੇ ਜਿਵੇਂ ਗਾਈਆਂ ਮੱਝਾਂ ਆਦਿ ਕਿਹਾ ਸਿਰਫ ਘਾਹ ਪੱਠਾ ਹੀ ਖਾਣਗੀਆਂ, ਮਾਸ ਕਦੇ ਨਾ ਖਾਣਗੀਆਂ। ਜਿਵੇਂ ਸ਼ੇਰ ਹੈ, ਇਹ ਮਾਸ ਹੀ ਖਾਵੇਗਾ, ਘਾਹ ਨਹੀਂ ਖਾਂਦਾ ਕਦੇ। ਉਹਨਾਂ ਦਾ ਰਿਜ਼ਕ ਹੋਰ ਬਣਾਇਆ, ਦੂਸਰਿਆਂ ਦਾ ਰਿਜ਼ਕ ਹੋਰ ਬਣਾਇਆ। ਇੱਕ ਮਿੱਟੀਆ ਮੈਂ ਮਿੱਟੀਆ ਖਾ ਹੈ, ਗੰਡੋਏ ਨੇ ਦੇਖੋ ਇਹਨਾਂ ਦਾ ਰਿਜ਼ਕ ਸਿਰਫ ਮਿੱਟੀ ਹੈ, ਹੋਰ ਕੁਝ ਨਹੀਂ ਖਾਣਾ ਹੁੰਦਾ ਉਹਨਾਂ ਨੇ, ਮਿੱਟੀ ਖਾਣੀ। ਉਹਨਾਂ ਦਾ ਉਹ ਰਿਜ਼ਕ ਬਣਾਇਆ ਪਰਮਾਤਮਾ ਨੇ। ਇਸ ਲਈ ਕਹਿੰਦੇ ਨੇ ਰਿਜ਼ਕ ਦੀ ਜਿਹੜੀ ਤਾਰ ਹੈ ਨਾ, ਉਹ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਹੱਥ 'ਚ ਰੱਖੀ। ਸਾਰੇ ਜੀਵਾਂ ਦੇ ਜੀਵ ਪੈਦਾ ਕੀਤੇ, ਫਿਰ ਉਹਨਾਂ ਦੇ ਮੱਥੇ 'ਤੇ ਮੌਤ ਦਾ ਲੇਖ ਲਿਖ ਦਿੱਤਾ, ਸਦਾ ਨਹੀਂ ਰਹਿ ਸਕਦੇ। ਫਿਰ ਉਹਨਾਂ ਦਾ ਰਿਜ਼ਕ ਪਰਮਾਤਮਾ ਨੇ ਆਪਣੇ ਹੱਥ 'ਚ ਰੱਖਿਆ। ਵਾਸਗਤ ਜੁਗਤ ਸੁਭਾਈ, ਸਾਰੀ ਜੁਗਤ ਜਿਹੜੀ ਰਿਜ਼ਕ ਦੀ ਹੈ ਨਾ, ਉਹ ਪਰਮਾਤਮਾ ਦੇ ਹੱਥ 'ਚ। ਸਭ ਜੀਵਾਂ ਦਾ ਰਿਜ਼ਕ ਪਰਮਾਤਮਾ ਨੇ ਪੈਦਾ ਕੀਤਾ। ਹਾਂ, ਇਹ ਜ਼ਰੂਰ ਗੁਰਮੁਖ ਨਿਰਣਾ ਕਰਕੇ ਕਹਿੰਦੇ ਨੇ ਵੀ ਰਿਜ਼ਕ ਪਰਮਾਤਮਾ ਨੇ ਪੈਦਾ ਕਰ ਦਿੱਤਾ ਹੈ, ਪਰ ਰਿਜ਼ਕ ਤੱਕ ਪਹੁੰਚ ਕਰਨ ਲਈ ਖੇਚਲ ਜੀਵ ਨੂੰ ਕਰਨੀ ਪੈਂਦੀ। ਰਿਜ਼ਕ ਤੱਕ ਪਹੁੰਚਣ ਵਾਸਤੇ ਮੰਨ ਲਓ ਆਪਣੇ ਸਾਹਮਣੇ ਦੁੱਧ ਦਾ ਬਾਟਾ ਭਰਿਆ ਹੋਵੇ ਤਾਂ ਮੂੰਹ ਨੂੰ ਆਪਾਂ ਨੂੰ ਚੱਕ ਕੇ ਲਾਉਣਾ ਪੈਣਾ। ਰਿਜ਼ਕ ਸਾਡਾ ਉਹਨੇ ਸਾਡੇ ਸਾਹਮਣੇ ਰੱਖ ਦਿੱਤਾ, ਪਰ ਫੜ ਕੇ ਮੂੰਹ ਤੱਕ ਤਾਂ ਆਪਾਂ ਨੂੰ ਲੈ ਕੇ ਜਾਣਾ ਪਵੇਗਾ ਨਾ। ਇਸ ਲਈ ਆਖਿਆ ਤੂੰ ਕਰਮ ਕਰਨ ਲਈ ਆਜ਼ਾਦ ਹੈ, ਤੈਨੂੰ ਕੁਝ ਕਰਮ ਕਰਨੇ ਪੈਣਗੇ, ਪਰ ਰਿਜ਼ਕ ਤੇਰਾ ਤੇਰੇ ਹੱਥ 'ਚ ਨਹੀਂ, ਰਿਜ਼ਕ ਪਰਮਾਤਮਾ ਦੇ ਹੱਥ 'ਚ ਸਾਰੇ ਜੀਵਾਂ ਦਾ। ਸਿਰਫ ਰਿਜ਼ਕ ਤੱਕ ਪਹੁੰਚਣ ਲਈ ਉਹਨੂੰ ਖੇਚਲ ਕਰਨੀ ਪੈਂਦੀ, ਜਿਹਨੂੰ ਆਪਾਂ ਕਹਿੰਦੇ ਧਰਮ ਦੀ ਕਿਰਤ। ਧਰਮ ਦੀ ਕਿਰਤ ਤਾਂ ਕਰਨੀ ਹੈ ਜੋ ਰਿਜ਼ਕ ਸਾਡਾ ਪਰਮਾਤਮਾ ਨੇ ਬਣਾਇਆ ਉਹਦੇ ਤੱਕ ਪਹੁੰਚ ਸਕੀਏ। ਬਣਾਉਣਾ ਨਹੀਂ ਆਪਾਂ, ਬਣਾਇਆ ਉਸੇ ਨੇ ਹੈ। ਬਣਾ ਦਿੱਤਾ ਉਹਨੇ ਧਰਤੀ ਦੇਗ ਮਿਲਿਆ ਕਵੇਰਾ, ਭਾਗ ਤੇਰਾ ਭੰਡਾਰੀ। ਐਸੀ ਕਹਿੰਦੇ ਧਰਤੀ ਉਹਨੇ ਇੱਕ ਦੇਗ ਬਣਾ ਦਿੱਤੀ ਜਿਸ ਵਿੱਚੋਂ ਰਿਜ਼ਕ ਮੁੱਕਦਾ ਹੀ ਨਹੀਂ ਪਿਆ, ਧਰਤੀ 'ਚੋਂ ਹੀ ਨਿਕਲ ਰਿਹਾ ਸਾਰੇ ਜੀਵਾਂ ਦਾ ਰਿਜ਼ਕ। ਸਭ ਤਰ੍ਹਾਂ ਦੇ ਪਦਾਰਥ ਧਰਤੀ 'ਚੋਂ ਨਿਕਲ ਰਹੇ ਨੇ, ਬਣਾਏ ਨੇ ਪਰਮਾਤਮਾ ਨੇ, ਰਿਜ਼ਕ ਬਣਾ ਦਿੱਤਾ, ਪਰ ਉਹਨੂੰ ਪ੍ਰਾਪਤ ਕਰਨ ਲਈ ਧਰਮ ਦੀ ਕਿਰਤ ਕਰਨੀ ਪੈਂਦੀ। ਇਸ ਲਈ ਮਹਾਰਾਜ ਨੇ ਆਖਿਆ ਕਿਰਤ ਕਰਨੀ, ਨਾਮ ਜਪਣਾ, ਵੰਡ ਕੇ ਛਕਣਾ। ਉਵੇਂ ਰਿਜ਼ਕ ਦੀ ਡੋਰ ਪਰਮਾਤਮਾ ਦੇ ਹੱਥ 'ਚ, ਅਕਾਲ ਪੁਰਖ ਵਾਹਿਗੁਰੂ ਦੇ ਹੱਥ 'ਚ। ਇਹਨੂੰ ਭਗਤ ਧੰਨਾ ਜੀ ਨੇ ਆਖਿਆ ਨਾ ਭਾਈ, ਤੂੰ ਕਾਹਤੇ ਡਰਦਾ, ਜਿਹੜਾ ਕਛੂਕਮੀ ਦੇ ਬੱਚਿਆਂ ਨੂੰ ਪਾਲੀ ਜਾਂਦਾ, ਜਿਹੜਾ ਪੱਥਰ 'ਚ ਕੀੜੇ ਨੂੰ ਰਿਜ਼ਕ ਦੇ ਰਿਹਾ, ਤੈਨੂੰ ਵੀ ਦੇਵੇਗਾ। ਕੁੰਮੀ ਜਲ ਮਾਹੇ ਤਨ ਤਿਸ ਬਾਹਰ, ਪੰਖ ਖੀਰ ਤਿੰਨ ਨਾਹੀ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ, ਪਾਖਣ ਕੀਟ ਗੁਪਤ ਹੋਏ ਰਹਿਤਾ ਤਾਂ ਚੋ ਮਾਰਗ ਨਾਹੀ। ਕਮਾਲ ਦੀ ਗੱਲ ਹੈ ਭਗਤ ਧੰਨਾ ਜੀ ਕਹਿੰਦੇ, ਪੱਥਰ 'ਚ ਕੀੜਾ ਪੈਦਾ ਕੀਤਾ ਤੇ ਮਾਰਗ ਹੈਗਾ ਹੀ ਨਹੀਂ, ਨਾ ਰਿਜ਼ਕ ਜਾ ਸਕਦਾ ਉਹਦੇ ਤੱਕ ਬਾਹਰੋਂ, ਨਾ ਉਹ ਬਾਹਰ ਆ ਕੇ ਖਾ ਸਕਦਾ ਕੁਝ, ਕਿਉਂਕਿ ਰਸਤਾ ਨਹੀਂ ਹੈਗਾ। ਪਾਖਣ ਕੀਟ ਗੁਪਤ ਹੋਏ ਰਹੇ ਤਾਂ ਕਹਿੰਦੇ ਪੱਥਰ ਵਿੱਚ ਕੀੜਾ ਪੈਦਾ ਕੀਤਾ ਤੇ ਗੁਪਤ ਹੈ, ਬਾਹਰ ਨਹੀਂ ਆ ਸਕਦਾ ਉਹ, ਤਾਂ ਚੋ ਮਾਰਗ ਨਾ ਹੀ। ਕਹੇ ਧੰਨਾ ਪੂਰਨ ਤਾਹੂ ਕੋ ਮਾਤਰੇ ਜੀ ਡਰਾਹੀ। ਧੰਨਾ ਭਗਤ ਧੰਨਾ ਜੀ ਕਹਿੰਦੇ ਤੂੰ ਕੋ ਡਰੀ ਜਾਂਦਾ, ਉਹਨੇ ਤੇ ਗੁਪਤ ਕੀੜੇ ਪੈਦਾ ਕਰਕੇ ਉਹਨਾਂ ਦਾ ਵੀ ਰਿਜ਼ਕ ਦਾ ਪ੍ਰਬੰਧ ਕੀਤਾ ਹੋਇਆ। ਤੈਨੂੰ ਸਿਰਫ ਰਿਜ਼ਕ ਤੱਕ ਖੇਚਲ ਕਰਨੀ ਪੈਣੀ, ਉਹ ਵੀ ਸਿਰਫ ਮਨੁੱਖ ਨੂੰ। ਬਹੁਤ ਸਾਰੇ ਜੀਵਾਂ ਦਾ ਰਿਜ਼ਕ ਪਰਮਾਤਮਾ ਨੇ ਆਪ ਉਹਨਾਂ ਤੱਕ ਅੱਪੜਦਾ ਕੀਤਾ ਹੁੰਦਾ, ਪਰ ਮਾਨਸ ਨੂੰ ਆਪਣੇ ਰਿਜ਼ਕ ਤੱਕ ਆਪ ਪਕੜਨਾ ਅੱਪੜਨਾ ਪੈਂਦਾ ਖੇਚਲ ਕਰਕੇ, ਜਿਹਨੂੰ ਆਪਾਂ ਧਰਮ ਦੀ ਕਿਰਤ ਕਹਿੰਦੇ ਹਾਂ। ਬਣਾਇਆ ਪਰਮਾਤਮਾ ਨੇ ਹੈ ਸਾਰਿਆਂ ਦਾ, ਪੈਦਾ ਉਹਦਾ ਹੀ ਕੀਤਾ ਹੋਇਆ। ਇਸ ਲਈ ਕਹਿੰਦੇ ਵਸਗਤ ਜੁਗਤ ਸੁਭਾਈ, ਰਿਜ਼ਕ ਦੀ ਸਾਰੀ ਜੁਗਤ ਪਰਮਾਤਮਾ ਨੇ ਆਪਣੇ ਹੱਥ 'ਚ ਰੱਖੀ। ਸਤਿਗੁਰ ਸੇਵ ਪਦਾਰਥ ਪਾਵੈ ਛੂਟੈ ਸ਼ਬਦ ਕਮਾਈ। ਸਤਿਗੁਰੂ ਦੀ ਸੇਵਾ ਕੀਤਿਆਂ ਕਹਿੰਦੇ ਚਾਰੇ ਪਦਾਰਥਾਂ ਦੀ ਪ੍ਰਾਪਤੀ ਹੋ ਜਾਂਦੀ ਗੁਰਮੁਖੋ। ਚਾਰੇ ਪਦਾਰਥ, ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾਂ ਕੀ ਸੇਵਾ ਲੱਗ। ਕਹਿੰਦੇ ਗੁਰਮੁਖਾਂ ਦੀ ਸੇਵਾ 'ਚੋਂ ਚਾਰ ਪਦਾਰਥ ਪ੍ਰਾਪਤ ਹੁੰਦੇ। ਸਤਿਗੁਰ ਸੇਵ ਪਦਾਰਥ ਪਾਵੈ ਛੂਟੈ ਸ਼ਬਦ ਕਮਾਈ। ਸ਼ਬਦ ਦੀ ਕਮਾਈ ਕੀਤਿਆਂ ਕਹਿੰਦੇ ਗੁਰਮੁਖੋ ਛੁਟਕਾਰਾ ਹੋ ਜਾਂਦਾ ਬੰਧਨਾਂ ਤੋਂ। ਕਈਆਂ ਜੁਗਾਂ ਦਾ ਇਹ ਜਿਹੜਾ ਗਲ ਪਿਆ ਹੁੰਦਾ ਨਾ ਆਪਣੇ ਮਰਨ ਜੰਮਣ ਵਾਲਾ ਸਿਆਪਾ ਜਿਹਾ, ਮਹਾਰਾਜ ਕਹਿੰਦੇ ਇਹ ਮੁੱਕ ਜਾਂਦਾ ਗੁਰਮੁਖੋ, ਪਰ ਸ਼ਬਦ ਦੀ ਕਮਾਈ ਕੀਤਿਆਂ, ਜਿਹੜਾ ਫਾਹਾ ਗਲ ਪਿਆ ਨਾ ਅੱਜ ਦਾ ਨਹੀਂ, ਪਤਾ ਨਹੀਂ ਕਿੰਨੀ ਵਾਰ ਆਪਾਂ ਜਨਮ ਲੈ ਚੁੱਕੇ। ਕੇਤਿਆਂ ਕੇ ਬਾਪ, ਕੇਤਿਆਂ ਕੇ ਬੇਟੇ, ਕਿੰਨੀ ਵਾਰੀ ਕੀ ਬਣੇ, ਕਿੰਨੀ ਵਾਰੀ ਕੀ ਬਣੇ। ਕਹਿੰਦੇ ਗੁਰਮੁਖੋ ਛੁਟਕਾਰਾ ਹੋ ਜਾਂਦਾ, ਪਰ ਗੁਰੂ ਦੇ ਸ਼ਬਦ ਦੀ ਕਮਾਈ ਕੀਤਿਆਂ। ਛੂਟਿਆ ਸ਼ਬਦ ਕਮਾਈ। ਕਮਾਈ ਕਹਿੰਦੇ ਨੇ ਜਮਾਂ ਪੂੰਜੀ ਨੂੰ, ਕਰਨਾ ਤੇ ਕਮਾਉਣਾ ਦੋ ਚੀਜ਼ਾਂ ਨੇ। ਕਿਰਤ ਕਰਨੀ ਆਪਾਂ ਕਹਿੰਦੇ ਬਈ ਬੜੀ ਕਮਾਈ ਕਰਦਾ ਪਿਆ ਫਲਾਣਾ, ਅਸਲ ਵਿੱਚ ਕਮਾਈ ਕਹਿੰਦੇ ਜੋ ਜਮ੍ਹਾਂ ਹੋ ਜੇ ਉਹਨੂੰ। ਕਿਰਤ ਕਰੀ ਜਾਣੀ ਫਿਰ ਵੇਖਣਾ ਵੀ ਜਮ੍ਹਾਂ ਕੀ ਕੀਤਾ, ਉਹਨੂੰ ਕਮਾਈ ਆਖਿਆ ਜਾਂਦਾ। ਵੀ ਉਹਨਾਂ ਦੇ ਕੋਲ ਜਿਹੜਾ ਬਚਿਆ ਪੱਲੇ ਉਹ ਕੀ ਸੀ, ਉਹਨੂੰ ਕਮਾਇਆ ਹੋਇਆ ਆਖਿਆ ਜਾਂਦਾ। ਅਰਦਾਸ ਚ ਆਪਾਂ ਕਹਿੰਦੇ ਨਾ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਅਗਵਾਹੀ ਦੇਖ ਕੇ ਅਣਡਿੱਠ ਕੀਤਾ, ਤਿੰਨਾਂ ਪਿਆਰਿਆਂ ਚਾਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਕਮਾਈ ਦਾ ਅਰਥ ਵੀ ਉਹਨਾਂ ਦੇ ਪੱਲੇ ਸੀ ਉਹ ਜੋ ਕੁਝ ਉਹਨਾਂ ਨੇ ਦੇਗ ਚਲਾਈ ਤੇਗ ਵਾਹੀ, ਇਹ ਸਾਰਾ ਪੁੰਨ ਫਲ ਉਹਨਾਂ ਨੇ ਪੱਲੇ ਵਧਾ ਆਪਣੇ ਉਹਨਾਂ ਦੇ ਕੋਲ ਸੀ, ਇਹ ਸਾਰਾ ਕੁਝ ਉਹਨਾਂ ਜਮ੍ਹਾਂ ਕਰ ਲਿਆ ਸੀ, ਇਹਨਾਂ ਪਰ ਉਪਕਾਰ ਉਹ ਉਹਨਾਂ ਦੀ ਕਮਾਈ ਸੀ। ਸ਼ਬਦ ਦੀ ਕਮਾਈ ਕਰਨੀ ਪੈਂਦੀ। ਮੰਨ ਲਓ ਆਪਾਂ ਅੱਜ ਹੀ ਜਪਣਾ ਕੀਤਾ ਸ਼ੁਰੂ, ਅੱਜ ਆਪਾਂ ਸ਼ੁਰੂ ਕੀਤਾ ਹੈ, ਅਜੇ ਆਪਾਂ ਕਰਦੇ ਹਾਂ, ਅੱਜ ਹੀ ਸ਼ਾਮ ਨੂੰ ਆਪਾਂ ਕਹਿ ਨਹੀਂ ਸਕਦੇ ਵੀ ਕਮਾਈ ਵੀ ਕਰ ਲਈ। ਸਾਲ ਦੋ ਸਾਲ ਚਾਰ ਸਾਲ ਜਦੋਂ ਚੱਲੀ ਜਾਵੇਗਾ ਨਾ ਕੰਮ, ਫਿਰ ਆਪਾਂ ਕਹਿੰਦੇ ਵੀ ਹਾਂ ਇਹਨੇ ਕੁਝ ਕਮਾਇਆ ਬਾਈ, ਘਾਲਣਾ ਘਾਲੀ ਹੈ ਪਰ ਹੁਣ ਇਹਨੇ ਕੁਝ ਕਮਾ ਲਿਆ ਹੈ, ਹੁਣ ਇਹਦੇ ਕੁਝ ਜਮ੍ਹਾਂ ਹੋ ਗਿਆ। ਸ਼ਬਦ ਦੀ ਤਾਂ ਕਰਕੇ ਕਹਿੰਦੇ ਨੇ ਛੂਟੈ ਸ਼ਬਦ ਕਮਾਈ, ਸ਼ਬਦ ਦੀ ਕਮਾਈ ਕਰਨੀ ਪੈਂਦੀ, ਉਸ ਸ਼ਬਦ ਦਾ ਅਭਿਆਸ ਕਰਨਾ ਪੈਂਦਾ। ਸਾਲ ਦੋ ਸਾਲ ਚਾਰ ਸਾਲ ਦਸ ਸਾਲ ਜਿੰਨੀ ਕਿਸੇ ਨੂੰ ਸਮਰੱਥਾ ਤੇ ਉਮਰ ਦਿੱਤੀ ਮਹਾਰਾਜ ਨੇ, ਫਿਰ ਉਹਦੀ ਕਹਿੰਦੀ ਕਮਾਈ ਕਰਕੇ ਕੁਝ ਪੱਲੇ ਬੰਨ ਪਾਏ, ਉਸ ਸ਼ਬਦ ਦੀ ਕਮਾਈ ਕਰ। ਕਮਾਈ ਕਿਹਨੂੰ ਕਹਿੰਦੇ ਆ? ਸਾਡੇ ਮੇਰੇ ਪਿੰਡ 52 ਸਾਲ ਗ੍ਰੰਥੀ ਸਿੰਘ ਗੁਰਮੁਖ ਪਿਆਰਿਆਂ ਨੇ ਡਿਊਟੀ ਕੀਤੀ, ਸਾਰੀ ਉਮਰ ਪਿੰਡ ਕੱਢੀ, ਸਾਰੀ ਉਮਰ ਉਹਨਾਂ ਦੇ ਬੱਚਿਆਂ ਨੇ ਬੜਾ ਜ਼ੋਰ ਲਾਇਆ ਵੀ ਤੁਸੀਂ ਸਾਡੇ ਕੋਲ ਆ ਜਾਓ। ਉਹਨਾਂ ਦੇ ਬੱਚੇ ਪੜ੍ਹ ਲਿਖ ਗਏ ਸੀ, ਇੱਕ ਬੈਂਕ 'ਚ ਮੈਨੇਜਰ ਲੱਗ ਗਿਆ, ਇੱਕ ਟੀਚਰ ਲੱਗ ਗਿਆ ਸੀ। ਉਹਨਾਂ ਆਖਿਆ ਛੱਡੋ ਜੀ ਤੁਸੀਂ ਹੁਣ, ਪਰ ਉਹ ਗਏ ਨਹੀਂ, ਉਹ ਕਹਿੰਦੇ ਨਹੀਂ ਮੈਂ ਇਸ ਪਿੰਡ ਵਿੱਚ ਹੀ ਰਹਿਣਾ, ਉੱਥੇ ਹੀ ਉਹਨਾਂ ਨੇ ਸਰੀਰ ਛੱਡਿਆ। ਅਤੇ ਉਹਨਾਂ ਦਾ ਮੈਂ ਇੱਕ ਕਰਮ ਦੇਖਿਆ ਸੀ, ਹਰ ਵੇਲੇ ਉਹ ਮੂਲ ਮੰਤਰੀ ਪੜ੍ਹਦੇ ਰਹਿੰਦੇ ਸੀ, ਅਤੇ ਉਹਨਾਂ ਦੇ ਜਿਹੜੇ ਘਰੋਂ ਸੀ ਬੀਬੀ ਜੀ ਕਹਿੰਦੇ ਸੀ ਉਹਨੂੰ, ਸਾਰੇ ਜਾਣ, ਸਾਰਾ ਪਿੰਡ ਹੀ ਬੀਬੀ ਜੀ ਕਹਿੰਦਾ ਸੀ। ਉਹਨਾਂ ਹਰ ਵੇਲੇ ਸੁਖਣੀ ਸਾਹਿਬ ਵੀ ਪੜ੍ਹੀ ਜਾਣਾ, ਸਾਰਾ ਦਿਨ ਬਾਹਰ ਗੁਰਦੁਆਰਾ ਸਾਹਿਬ ਤੇ ਪੀੜ੍ਹੀ ਤੇ ਬੈਠੇ ਰਹਿਣਾ, ਬਾਅਦ 'ਚ ਦਿਸਣੋਂ ਵੀ ਹਟ ਗਿਆ, ਪੈਰਾਂ ਦੇ ਖੜਾਕ ਤੋਂ ਪਛਾਣ ਲੈਂਦੇ ਸੀ ਕੌਣ ਆਇਆ, ਪਰ ਸੁਖਣੀ ਸਾਹਿਬ ਉੱਦਾਂ ਹੀ ਚੱਲਦਾ ਸੀ ਅਤੇ ਉਹਨਾਂ ਦਾ ਮੂਲ ਮੰਤਰ ਚੱਲਦਾ ਰਹਿੰਦਾ ਸੀ। ਅਤੇ ਆਮ ਇਹ ਪਿੰਡ 'ਚ ਗੱਲ ਪ੍ਰਚਲਿਤ ਸੀ, ਜੇ ਕਿਸੇ ਦਾ ਬੱਚਾ ਰੋਣੋਂ ਨਹੀਂ ਅੜਦਾ ਤਾਂ ਉਹਨਾਂ ਕਹਿਣਾ ਜੋ ਬਾਬਾ ਜੀ ਕੋਲੋਂ ਨਾ ਇਹਨੂੰ ਫਾਂਡਾ ਕਰਾ ਲਿਆਓ, ਪਿੰਡ 'ਚ ਇੱਦਾਂ ਕਹਿੰਦੇ ਹੁੰਦੇ ਸੀ, ਕਹਿੰਦੇ ਜਾਓ ਹੱਥ ਹੱਥ ਹੌਲਾ ਕਰਾ ਲਿਓ ਮੜਾ ਜਿਹਾ, ਹਥੌਲਾ ਜਿਹਨੂੰ ਕਹਿੰਦੇ। ਅਤੇ ਉਹਨਾਂ ਨੇ ਜੇ ਕਿਸੇ ਦੀ ਮੱਝ ਨਹੀਂ ਮਿਲਦੀ ਆਖਣਾ ਜਾਓ ਭੇੜਾ ਕਰਾ ਲਿਓ ਬਾਬਾ ਜੀ ਕੋਲ। ਅੱਜ ਕੱਲ੍ਹ ਤਾਂ ਖੈਰ ਇੰਨੀ ਗੱਲਾਂ ਚੱਲਦੀਆਂ, ਤਾਂ ਉਹ ਮੈਂ ਦੇਖ ਮੈਂ ਨਾ ਬੜਾ ਪ੍ਰੇਮ ਉਹਨਾਂ ਕਰਨਾ, ਅਤੇ ਇੱਕ ਵਾਰੀ ਇੱਦਾਂ ਕਿਸੇ ਦਾ ਬੱਚਾ ਨਾ ਰੋਣੋਂ ਹਟੇ ਡਰਦਾ ਸੀ ਨਿਆਣਾ, ਤਾਂ ਉਹ ਲੈ ਕੇ ਆਏ, ਮੈਂ ਵੀ ਕੋਲ ਖੜਾ ਸਾਂ, ਉਹਨਾਂ ਦੇ ਹੱਥ 'ਚ ਖੂੰਡੀ ਹੁੰਦੀ ਸੀ, ਖੂੰਡੀ ਉਹਨਾਂ ਨੇ ਖੂੰਡੀ ਆਉਣ ਕਰਕੇ ਬੱਚੇ ਦੇ ਲਾਈ ਅਤੇ ਮੂਲ ਮੰਤਰ ਪੜ੍ਹਿਆ, ਮੂਲ ਮੰਤਰ ਪੜ੍ਹ ਕੇ ਉਹਨਾਂ ਫੂਕ ਜੀ ਮਾਰ ਦਿੱਤੀ ਅਤੇ ਬੱਚਾ ਰੋਣੋਂ ਹਟ ਗਿਆ। ਤਾਂ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀ ਬਾਬਾ ਜੀ ਵੀ ਪੜ੍ਹਨਾ ਤਾਂ ਮੂਲ ਮੰਤਰ ਹੀ ਸੀ ਅਤੇ ਤੁਸੀਂ ਇੱਦਾਂ ਕਿਉਂ ਕਰਦੇ ਜੇ, ਕਿਉਂਕਿ ਲੋਕ ਤਾਂ ਫੂਕਾਂ ਫਾਕਾਂ ਮਾਰਨ ਨੂੰ ਚੰਗਾ ਨਹੀਂ ਸਮਝਦੇ, ਅਤੇ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਆਖਿਆ ਵੀ ਘਰੇ ਮੂਲ ਮੰਤਰ ਸੁਣਾ ਦਿਓ ਬੱਚੇ ਨੂੰ? ਤੁਸੀਂ ਉਹਨਾਂ ਨੂੰ ਕਹਿਣਾ ਸੀ ਵੀ ਇਹਨੂੰ ਬੱਚੇ ਨੂੰ ਮੂਲ ਮੰਤਰ ਸੁਣਾ ਦਿਓ, ਤੁਸੀਂ ਵੀ ਤਾਂ ਮੂਲ ਮੰਤਰ ਹੀ ਪੜ੍ਹਿਆ। ਉਹ ਹੱਸ ਪਿਓ ਕਹਿੰਦੇ ਹਾਂ ਸੁਣਾ ਸਕਦੇ ਆ, ਉਹਨਾਂ ਵੀ ਮੇਰੇ ਕੋਲੋਂ ਸੁਣਿਆ ਵੀ ਆਪਾਂ ਮੂਲ ਮੰਤਰ ਹੀ ਪੜ੍ਹਿਆ, ਉਹ ਵੀ ਪੜ੍ਹ ਸਕਦੇ ਆ, ਪਰ ਕਹਿੰਦੇ ਉਹਨਾਂ ਦੇ ਪੜ੍ਹੇ ਦਾ ਅਸਰ ਨਹੀਂ ਇੰਨਾ ਹੋਣਾ। ਮੈਂ ਕਿਹਾ ਕਿਉਂ ਜੀ, ਬਾਣੀ ਤਾਂ ਬਾਣੀ ਆ ਨਾ ਮਹਾਰਾਜ ਦੀ, ਜਿਹੜਾ ਮਰਜ਼ੀ ਪੜ੍ਹੇ। ਉਹ ਕਹਿੰਦੇ ਹਾਂ ਬਾਣੀ ਬਾਣੀ ਹੈ, ਪਰ ਕਹਿੰਦੇ ਮੈਨੂੰ 50 ਸਾਲ ਹੋ ਗਏ ਮੂਲ ਮੰਤਰ ਕਰਦੇ ਨੂੰ, 50 ਸਾਲ ਮੈਂ ਕਦੀ ਨਾਗਾ ਨਹੀਂ ਪਾਇਆ, ਸਾਰਾ ਦਿਨ ਪੜ੍ਹਦਾ ਰਹਿੰਦਾ, ਇਹ ਸਮਝ ਲਓ ਵੀ ਮੇਰੇ ਪੱਲੇ ਜਮ੍ਹਾਂ ਹੋ ਗਈ ਕਮਾਈ, ਬਸ ਉਸ ਕਮਾਈ ਕਰਕੇ ਮੈਂ ਪੜ੍ਹ ਦਿੰਦਾ ਅਤੇ ਤੁਰੰਤ ਅਸਰ ਹੁੰਦਾ। ਪੜ੍ਹ ਜਿਹੜਾ ਮਰਜ਼ੀ ਸਕਦਾ, ਬਾਣੀ ਤਾਂ ਮਹਾਰਾਜ ਦੀ ਸਾਰੇ ਪੜ੍ਹ ਸਕਦੇ, ਕਿਹੜੀ ਕਿਸੇ ਨੂੰ ਮਨਾਹੀ ਹੈ। ਪਰ ਕੁਝ ਲੋਕਾਂ ਨੇ ਕਮਾਈ ਨਹੀਂ ਕੀਤੀ, ਮੌਕੇ 'ਤੇ ਉਹ ਕਿਰਿਆ ਕਰਨੀ ਹੈ ਪਰ ਕਮਾਈ ਨਹੀਂ ਹੈਗੀ, ਕਮਾਇਆ ਹੋਇਆ ਨਹੀਂ ਸ਼ਬਦ ਉਹਨਾਂ ਦਾ ਹੱਲੇ, ਪੜ੍ਹ ਲੈਣਗੇ ਜਿਹੜਾ ਮਰਜ਼ੀ ਪੜ੍ਹ ਲੈ, ਪਰ ਜਿਹਨਾਂ ਦੀ ਕਮਾਈ ਕੀਤੀ ਅਸਰ ਉਹਨਾਂ ਦਾ ਹੁੰਦਾ। ਸਾਰੀ ਅਰਦਾਸ ਵਿੱਚ ਸਿਰਫ ਆਪਾਂ ਉਹਨਾਂ ਦਾ ਨਾਂ ਲੈ ਕੇ ਵਾਹਿਗੁਰੂ ਕਹਿੰਦੇ ਹਾਂ ਜਿਹਨਾਂ ਕਮਾਈ ਕੀਤੀ ਸੀ, ਘਾਲਣਾ ਬਹੁਤ ਸਖਤ ਘਾਲ ਕੇ ਕੁਝ ਪੱਲੇ ਬੰਨ ਲਿਆ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਅਰਦਾਸ ਚ ਵੀ ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਕੁਝ ਐਸੇ ਜਿਹਨਾਂ ਦੀ ਸ਼ਬਦ ਦੀ ਕਮਾਈ ਕਰਨੀ ਪੈਂਦੀ, ਮਤਲਬ ਕਈ ਚਿਰ ਸ਼ਬਦ ਜਪ ਕੇ ਤਾਂ ਫਿਰ ਕਹਿ ਸਕਦੇ ਹਾਂ ਵੀ ਇਹਨੇ ਕਮਾਈ ਕੀਤੀ, ਭਾਈ ਕਮਾਇਆ ਹੋਇਆ ਸ਼ਬਦ ਤਾਂ ਸ਼ਬਦ ਅਸਰ ਕਰਦਾ ਹੁਣ, ਕਿਉਂਕਿ ਇਹਨੇ ਕਮਾ ਲਿਆ। ਮਹਾਰਾਜ ਦਾ ਬਚਨ ਆ ਗਿਆ, ਸਤਿਗੁਰ ਸੇਵ ਪਦਾਰਥ ਪਾਵੈ ਛੁੱਟ ਹੈ ਸ਼ਬਦ ਕਮਾਈ, ਸ਼ਬਦ ਦੀ ਕਮਾਈ ਕਰਕੇ ਕਹਿੰਦੇ ਛੁਟਕਾਰਾ ਹੋ ਜਾਏਗਾ ਤੇਰਾ ਗੁਰਮੁਖਾ, ਸ਼ਬਦ ਦੀ ਕਮਾਈ ਕਰਕੇ ਛੁਟਕਾਰਾ ਹੋ ਜਾਏਗਾ। ਮਤਲਬ ਕਈ ਜਿੰਨਾ ਜਿੰਨੇ ਚਿਰ ਵੀ ਤੇਰੇ ਸਵਾਸ ਹੈ ਬਸ ਸ਼ਬਦ ਕਮਾਈ ਚੱਲ, ਸ਼ਬਦ ਦਾ ਅਭਿਆਸ ਚੱਲੀ ਜਾਵੇ, ਇਸ ਕਰਕੇ ਛੁਟਕਾਰਾ ਹੋ ਜਾਏਗਾ। ਸੁੱਚੇ ਭਾਂਡੇ ਸਾਚ ਸਮਾਵੈ ਵਿਰਲੇ ਸੁੱਚਾ ਚਾਰੀ, ਕਹਿੰਦੇ ਨਾਮ ਸੁੱਚੇ ਭਾਂਡੇ ਚ ਰਹਿੰਦਾ ਗੁਰਮੁਖੋ, ਪਵਿੱਤਰ ਹਿਰਦੇ ਚ ਟਿਕਣਾ ਹੁੰਦਾ। ਤਾਂ ਮਹਾਰਾਜ ਨੇ ਆਖਿਆ ਨਾ ਭਾਈ ਜੇ ਦੁੱਧ ਬਰਤਨ ਚ ਪਾਉਣਾ ਤਾਂ ਪਹਿਲਾਂ ਬਰਤਨ ਦੀ ਚੰਗੀ ਤਰ੍ਹਾਂ ਸਫਾਈ ਕਰ ਲਓ, ਪਹਿਲਾਂ ਧੋਵੋ ਉਹਨੂੰ। ਆਪਾਂ ਦੇਖਿਆ ਨਾ ਮਾਈਆਂ ਜਦੋਂ ਰਾਤ ਨੂੰ ਕਾੜਨੀ ਮਾਂਜ ਕੇ ਫਿਰ ਉਹਨੂੰ ਧੂਣੀ ਜੀ ਦਿੰਦੀਆਂ ਹੁੰਦੀਆਂ ਸੀ ਐਂ ਚੰਗੀ ਤਰ੍ਹਾਂ ਸਾਫ ਕਰਕੇ, ਕਿਉਂ? ਕਿਉਂਕਿ ਦੁੱਧ ਉਹਦੇ 'ਚ ਰੱਖਣਾ, ਸਵੇਰ ਲਈ ਦਹੀਂ ਜਮਾਉਣਾ, ਸਾਰੀ ਦਹੀਂ 'ਤੇ ਦੁੱਧ ਖਰਾਬ ਹੋ ਜਾਏਗਾ ਜੇ ਬਰਤਨ ਚੰਗੀ ਤਰ੍ਹਾਂ ਸਾਫ਼ ਨਾ ਕੀਤਾ। ਦੁੱਧ 'ਚ ਕੋਈ ਨੁਕਸ ਨਹੀਂ ਹੈਗਾ, ਬਰਤਨ ਦੀ ਸਫਾਈ ਚੰਗੀ ਤਰ੍ਹਾਂ ਨਹੀਂ ਹੋਈ ਤਾਂ ਖਰਾਬ ਹੋ ਜਾਏਗਾ। ਦੁੱਧ ਕਰਮ ਫੁਣ ਸੁਰਤ ਸਮਾਇਣ, ਹੋਏ ਨਿਰਾਸ ਜਮਾਵੋ ਮਹਾਰਾਜ ਦੇ ਬਸ। ਭਾਂਡਾ ਧੋਏ ਬੈਸ ਧੂਪ ਦੇਵੋ ਤਾਂ ਉਹ ਦੁੱਧ ਕਹੋ ਜਾਵੋ, ਮਹਾਰਾਜ ਦੇ ਬਚਨ ਕਹਿੰਦੇ ਪਹਿਲਾਂ ਭਾਂਡਾ ਧੋ, ਉਹਨੂੰ ਧੂਣੀ ਧੂਫ ਆਦਿਕ ਕਰ, ਫਿਰ ਉਹਦੇ 'ਚ ਦੁੱਧ ਪਾ ਸਕਦਾ ਤਾਂ ਟਿਕੇਗਾ, ਨਹੀਂ ਤਾਂ ਖਰਾਬ ਹੋ ਜਾਏਗਾ। ਹਿਰਦਾ ਪਵਿੱਤਰ ਹੋਵੇ ਤੇ ਨਾਮ ਨਿਸਾ ਸੰਗਜੀ ਉਹਦੇ 'ਚ ਟਿਕਣਾ ਹੁੰਦਾ। ਸੰਸਕਾਰਾਂ ਦੀ ਮੈਲ ਕਰਕੇ ਜਿਹੜਾ ਹਿਰਦਾ ਮੈਲਾ ਉਹਦੇ 'ਚ ਨਾਮ ਟਿਕਦਾ ਨਹੀਂ ਹੁੰਦਾ। ਇਸੇ ਲਈ ਮਹਾਰਾਜ ਨੇ ਕਮਾਲ ਦੀ ਮਰਿਆਦਾ ਚਲਾਈ ਸੇਵਾ, ਸੇਵਾ ਕਰਕੇ ਹਿਰਦੇ ਦੀ ਨਿਰਮਲਤਾ ਬਣਦੀ, ਸੇਵਾ ਹੁੰਦੀ ਇਸੇ ਕਰਕੇ ਵੀ ਹਿਰਦੇ ਦੀ ਮੈਲ ਉਤਰੇ। ਸੰਤ ਸਭਾ ਮਨ ਮਾਂਝੀ ਭਾਈ ਹਰ ਕਾ ਨਾਮ ਨਿਵਾਸ, ਮਹਾਰਾਜ ਦੇ ਬਚਨ। ਸੇਵਾ ਕਰਕੇ ਅਸਲ 'ਚ ਬਰਤਨ ਨਹੀਂ ਮਾਂਜੀਦੇ, ਮਨ ਹੀ ਮਾਂਜੀਦਾ, ਜੋੜੇ ਨਹੀਂ ਸਾਫ਼ ਕਰੀਦੇ, ਅਸਲ 'ਚ ਆਪਣਾ ਮਨ ਸਾਫ਼ ਕਰੀਦਾ। ਸੇਵਾ ਨਾਲ ਨਿਰਮਲਤਾ ਬਣਨੀ ਹੁੰਦੀ, ਹਉਮੈ ਉਤਰਦੀ। ਸੁੱਚਾ ਭਾਂਡਾ ਸਾਚ ਸਮਾਵੇ ਵਿਰਲੇ ਸੁੱਚਾਚਾਰੀ, ਪਰ ਕਹਿੰਦੇ ਨੇ ਐਸੇ ਜਿਹੜੇ ਸੁਚਿਆਰ ਹੋ ਗਏ ਉਹ ਵਿਰਲੇ ਨੇ ਗੁਰਮੁਖੋ, ਜਿਹਨਾਂ ਦਾ ਭਾਂਡਾ ਬਿਲਕੁਲ ਨਿਰਮਲ ਹੋ ਗਿਆ ਤੇ ਹੁਣ ਉਸ ਭਾਂਡੇ 'ਚ ਨਾਮ ਟਿਕ ਗਿਆ, ਵਿਰਲੇ ਨੇ ਉਹ, ਕਿਉਂਕਿ ਇਹਨੂੰ ਧੋਣ ਦਾ ਯਤਨ ਬਹੁਤ ਘੱਟ ਲੋਕ ਕਰਦੇ। ਸਾਰੀ ਜਿੰਨੀ ਵੀ ਆਬਾਦੀ ਮੰਨ ਲਓ ਸੰਸਾਰ ਦੀ, 6 ਅਰਬ 7 ਅਰਬ ਜਿੰਨੀ ਵੀ ਹੈਗੀ ਹੈ, ਕਿੰਨੇ % ਲੋਕ ਨੇ ਜਿਹੜੇ ਆਪਣੇ ਮਨ ਨੂੰ ਮਾਂਜਣ ਦਾ ਯਤਨ ਕਰਦੇ? 0.1 ਵੀ ਨਹੀਂ ਹੋਣਾ ਸਾਰੀ ਆਬਾਦੀ 'ਚ, ਜਾਂ ਆਪਾਂ ਇੱਦਾਂ ਕਹਿ ਲਈਏ ਵੀ 99% ਲੋਕ ਦੁਨੀਆਂ ਦੇ ਰੰਗ ਤਮਾਸ਼ਿਆਂ 'ਚ ਬਸ ਮਸਤ ਆ, 99% ਦੁਨੀਆਂ ਦੇ ਰੰਗ ਤਮਾਸ਼ਿਆਂ 'ਚ ਮਸਤ ਹੈ। 1% ਆਪਾਂ ਕਹਿ ਸਕਦੇ ਜਿਹਨੂੰ ਥੋੜ੍ਹਾ ਕੁ ਫਿਕਰ ਹੁੰਦਾ, ਕੁਝ ਮਨ ਦੀ ਪਵਿੱਤਰਤਾ ਬਣਾ ਲਈਏ ਭਾਈ, ਕਿਉਂਕਿ ਮਹਾਰਾਜ ਨੇ ਆਖਿਆ ਬਚਨ ਕੀਤਾ। ਸੁੱਚੇ ਭਾਂਡੇ ਸਾਚ ਸਮਾਵੇ ਵਿਰਲੇ ਸੁੱਚਾਚਾਰੀ, ਤੰਤੈ ਕਉ ਪਰਮ ਤੰਤ ਮਲਾਇਆ, ਕਹਿੰਦੇ ਪਰਮ ਤੰਤ ਹੁੰਦਾ ਪਰਮਾਤਮਾ ਤੇ ਤੰਤ ਇਹ ਜੀਵ, ਕਹਿੰਦੇ ਜੀਵ ਆਤਮਾ ਨੂੰ ਪਰਮਾਤਮਾ ਨਾਲ ਮਿਲਾਪ ਗੁਰੂ ਸਾਹਿਬ ਕਰਵਾ ਦਿੰਦੇ। ਤੰਤੈ ਕਉ ਪਰਮ ਤੰਤ ਮਲਾਇਆ, ਨਾਨਕ ਸਰਣ ਤੁਮਾਰੀ, ਇਸ ਲਈ ਮਹਾਰਾਜ ਤੁਹਾਡੀ ਸ਼ਰਨ 'ਚ ਆਏ ਹਾਂ, ਤੁਸੀਂ ਮੇਰੀ ਇਸ ਜਿੰਦ ਨੂੰ ਅਕਾਲ ਪੁਰਖ ਵਾਹਿਗੁਰੂ ਨਾਲ ਮਿਲਾ ਸਕਦੇ, ਤੁਸੀਂ ਕਿਰਪਾ ਕਰਕੇ ਮੈਨੂੰ ਅਭੇਦ ਕਰ ਸਕਦੇ। ਸੋਠ ਮਹੱਲਾ ਪਹਿਲਾ, ਜਿਉ ਮੀਨਾ ਬਿਨ ਪਾਣੀਆਂ ਤੇ ਉਹ ਸਾਕਤ ਮਰੇ ਪਿਆਸ। ਅਗਲੇ ਸ਼ਬਦ 'ਚ ਮਹਾਰਾਜ ਕਹਿੰਦੇ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਮਰ ਜਾਂਦੀ ਨਾ ਗੁਰਮੁਖ ਤੜਪ ਕੇ, ਇਵੇਂ ਪਦਾਰਥਾਂ ਦੀ ਪਿਆਸ ਵਿੱਚ ਸਾਕਤ ਮਰ ਜਾਂਦਾ, ਪੂਰੀ ਨਹੀਂ ਹੁੰਦੀ ਉਹਦੀ ਸਾਕਤ, ਬੰਦੇ ਦੀ ਭੁੱਖ ਨਹੀਂ ਨਿਕਲਦੀ ਹੁੰਦੀ ਜੋ ਮਰਜ਼ੀ ਹੋ ਜਾਏ, ਕਦੀ ਵੀ ਨਹੀਂ ਰੱਜਦਾ ਸਾਕਤ। ਮਹਾਰਾਜ ਨੇ ਕਿਹਾ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ, ਚਾਰਾਂ ਪੁਰੀਆਂ ਦੇ ਭਾਰ ਬੰਨ੍ਹ ਕੇ ਪੰਡਾਂ ਪਦਾਰਥ ਭੁੱਖੇ ਬੰਦੇ ਨੂੰ ਦੇ ਦਿਉ, ਫਿਰ ਉਹਨੂੰ ਪੁੱਛੋ ਰੱਜ ਗਿਆ ਕਵੇਗਾ ਨਹੀਂ, ਕਿਉਂਕਿ ਭੁੱਖਾ ਨਹੀਂ ਰੱਜਦਾ ਹੁੰਦਾ ਕਦੇ ਵੀ ਨਹੀਂ। ਜਿਹਨੂੰ ਪਦਾਰਥਾਂ ਦੀ ਭੁੱਖ ਲੱਗ ਜਾਏ ਨਾ ਜੀ, ਕਦੀ ਵੀ ਨਹੀਂ ਰੱਜਣਾ ਸਾਰੀ ਦੁਨੀਆਂ ਦੇ। ਆਪਣੇ ਸਾਹਮਣੇ ਹਜ਼ਾਰਾਂ ਮਿਸਾਲਾਂ, ਹਿਮਾਚਲ ਦਾ ਬਿਜਲੀ ਮੰਤਰੀ ਸੀ ਸੁਖ ਰਾਮ, ਜਦੋਂ ਉਹਦੇ ਛਾਪਾ ਪਿਆ, ਕੁਝ ਐਸੇ ਮਕਾਨ ਉਹਦੇ ਨਿਕਲੇ ਜਿਹਨਾਂ ਨੂੰ ਕਈਆਂ ਸਾਲਾਂ ਦਾ ਜਿੰਦਰਾ ਵੱਜਾ ਸੀ, ਜਦੋਂ ਤੋੜਿਆ ਤੇ ਡਬਲ ਬੈੱਡ ਦੀਆਂ ਚਾਦਰਾਂ 'ਚ ਨੋਟਾਂ ਦੀਆਂ ਪੰਡਾਂ ਵੱਜੀਆਂ ਲੱਭੀਆਂ, ਜਿਹਨਾਂ ਨੂੰ ਜਿਹਨਾਂ ਦਾ ਉਹਨੂੰ ਵੀ ਚੇਤਾ ਭੁੱਲ ਗਿਆ ਸੀ ਰੱਖ ਕੇ, ਤੇ ਫਿਰ ਉਹਨੂੰ ਪੁੱਛੇ ਤੂੰ ਰੱਜ ਗਿਆ ਤਾਂ ਵੀ ਕਿਹੜਾ ਉਹ ਘਪਲੇ ਕਰਨ ਨੂੰ ਹਟਦੇ ਰੱਜਦੇ। ਸੈਂਕੜਿਆਂ ਦੀ ਗਿਣਤੀ 'ਚ ਉਹਨਾਂ ਦੀਆਂ ਬੱਸਾਂ ਹੁੰਦੀਆਂ, ਟਰੱਕ ਹੁੰਦੇ, ਬਾਗ ਹੁੰਦੇ, ਖੇਤੀ ਹੁੰਦੀ, ਕਾਰਖਾਨੇ, ਹੋਟਲ ਹੁੰਦੇ, ਫਿਰ ਵੀ ਲੋਕਾਂ ਦੇ ਨਿਆਣਿਆਂ ਨੂੰ ਜ਼ਹਿਰ ਦੇ ਜਾਂਦੇ, ਡਰੱਗ ਵੇਚੀ ਜਾਂਦੇ, ਹਟਦੇ ਨਹੀਂ। ਕਿਉਂ? ਰੱਜਦੇ ਨਹੀਂ। ਰੱਜਦੇ ਕਦੀ ਤੁਸੀਂ ਲੀਡਰ ਰੱਜਿਆ ਵੇਖਿਆ ਕਦੀ? ਕੋਈ ਨਹੀਂ ਰੱਜਣਗੇ। ਭੁੱਖੇ ਬੰਦੇ ਦੀ ਮਾਰ ਕਹਿੰਦੇ ਗੁਰਮੁਖੋ, ਸਾਕਤ ਦੀ ਪਿਆਸ ਕਦੇ ਵੀ ਨਹੀਂ ਬੁੱਝਦੀ ਹੁੰਦੀ, ਕਦੇ ਵੀ ਨਹੀਂ ਰੱਜਦਾ। ਸਿਕੰਦਰ ਨੇ 17 ਵਾਰੀ ਆਣ ਕੇ ਹਮਲਾ ਕੀਤਾ, ਸਭ ਕੁਝ ਲੁੱਟ ਲੁੱਟ ਕੇ ਲਿਆ ਜਾਂਦਾ ਸੀ, ਫਿਰ ਕਿਹੜਾ ਰੱਜ ਗਿਆ ਸੀ? ਅਖੀਰਲੀ ਵਾਰੀ ਜਦੋਂ ਮਰਿਆ ਉਦੋਂ ਵੀ ਹਮਲਾ ਹੀ ਕਰਕੇ ਵਾਪਸ ਜਾ ਰਿਹਾ ਸੀ। ਨਹੀਂ ਰੱਜਦਾ ਬੰਦਾ। ਜੋ ਮੀਨਾ ਬਿਨ ਪਾਣੀ ਹੈ ਤੇ ਉਹ ਸਾਕਤ ਮਰਿਆ ਪਿਆਸ। ਕਹਿੰਦੇ ਮੱਛੀ ਤੋਂ ਬਿਨਾਂ ਜਿਵੇਂ ਪਾਣੀ, ਇਵੇਂ ਪਦਾਰਥਾਂ ਦੀ ਪਿਆਸ ਵਿੱਚ ਸਾਕਤ ਬੰਦਾ ਮਰ ਜਾਂਦਾ, ਪਰ ਇਹ ਮਿਟਦੀ ਨਹੀਂ ਉਹਦੀ। ਤਿਉਹਾਰ ਬਿਨ ਮਰ ਗਿਆ ਰੇ ਮਨਾ, ਜੋ ਬਿਰਥਾ ਜਾਵੇ ਸਾਸ। ਕਹਿੰਦੇ ਏਦਾਂ ਗੁਰਮੁਖੋ, ਗੁਰਮੁਖ ਜਿਹੜਾ ਨਾ ਹਰੀ ਦੇ ਨਾਮ ਤੋਂ ਬਿਨਾਂ ਮਾਰੀ ਜਾਂਦਾ, ਜਿਹੜਾ ਇੱਕ ਸਵਾਸ ਵੀ ਉਹਦਾ ਵਿਅਰਥ ਜਾਂਦਾ, ਜਿਵੇਂ ਮੱਛੀ ਪਾਣੀ ਤੋਂ ਬਿਨਾਂ ਮਰ ਜਾਂਦੀ। ਇਵੇਂ ਤਿਉਹਾਰ ਬਿਨ ਮਰ ਗਿਆ ਰੇ ਮਨਾ। ਕਹਿੰਦੇ ਹੇ ਮਨਾ, ਅਸੀਂ ਤੇ ਹਰੀ ਦੇ ਨਾਮ ਤੋਂ ਬਿਨਾਂ ਏਦਾਂ ਮੌਤ ਹੀ ਹੁੰਦੀ ਸਾਡੀ। ਜੋ ਬਿਰਥਾ ਜਾਵੇ, ਇੱਕ ਸਵਾਸ ਵਿਅਰਥ ਚਲੇ ਗਿਆ, ਬਹੁਤ ਅਫਸੋਸ ਹੁੰਦਾ ਵੀ ਇਹ ਸਵਾਸ ਖਾਲੀ ਕਿਉਂ ਚਲੇ ਗਿਆ। ਇਸ ਸਵਾਸ ਵਿੱਚ ਵੀ ਪਰਮਾਤਮਾ ਚੇਤੇ ਆਉਣਾ ਚਾਹੀਦਾ ਸੀ। ਇੱਕ ਸਵਾਸ ਦੀ ਕੀਮਤ ਉਹ ਸਮਝਦੇ, ਨਾ ਸਮਝ ਹੋਣ ਕਰਕੇ ਸਵਾਸ ਹੀਰੇ ਦੀ ਆਪਾਂ ਨੂੰ ਪਰਖਣਾ ਹੋਵੇ ਤਾਂ ਭਾਵਾਂ ਹੀਰੇ ਦੇ ਉੱਪਰ ਦੀ ਲੰਘ ਜੇ ਬੰਦਾ ਤੁਰਿਆ ਜਾਂਦਾ, ਰੋਡ 'ਤੇ ਪਿਆ ਹੋਵੇ ਆਪਾਂ ਨੂੰ ਪਛਾਣ ਨਹੀਂ ਤਾਂ ਫਿਰ ਕੀ ਕਰ ਸਕਦੇ? ਸੋਝੀ ਨਹੀਂ ਵੀ ਸਵਾਸਾਂ ਦੀ ਕੀ ਕੀਮਤ ਹੈ, ਤਾਂ ਫਿਰ ਤਾਂ ਨਿਕਲ ਹੀ ਜਾ ਰਹੇ ਨੇ ਬਸ। ਸੋਝੀ ਆ ਜਾਏ ਤਾਂ ਫਿਰ ਇੱਕ ਵੀ ਵਿਅਰਥ ਚਲਿਆ ਜਾਵੇ ਤਾਂ ਕਹਿੰਦੇ ਦੁੱਖ ਹੁੰਦਾ। ਇਹ ਸਵਾਸ ਖਾਲੀ ਨਹੀਂ ਸੀ ਜਾਣਾ ਚਾਹੀਦਾ, ਹਰ ਸਵਾਸ ਪਰਮਾਤਮਾ ਚੇਤੇ ਆਉਣਾ ਚਾਹੀਦਾ ਸੀ। ਤਿਉਂ ਨਾਮੈ ਬਿਨ ਸੋ ਤਿਉਹਾਰ ਬਿਨ ਮਰ ਗਿਆ ਰੇ ਮਨਾ, ਜੋ ਬਿਰਥਾ ਜਾਵੇ ਸਾਸ। ਮਨ ਰੇ ਰਾਮ ਨਾਮ ਜਸ ਲੇ, ਮਨਾ ਪਰਮਾਤਮਾ ਦਾ ਨਾਮ ਜਪ, ਉਹਦੀ ਉਹਦਾ ਜਸ, ਉਹਦੀ ਵਡਿਆਈ ਕਰਿਆ ਕਰ। ਬਿਨ ਗੁਰ ਇਹ ਰਸ ਕਿਉਂ ਲਹੋ, ਪਰ ਕਹਿੰਦੇ ਗੁਰੂ ਤੋਂ ਬਿਨਾਂ ਕਿਵੇਂ ਮਿਲੇ ਜੀ ਦਾਤ? ਨਾਮ ਦਾ ਰਸ ਗੁਰੂ ਤੋਂ ਬਿਨਾਂ ਨਹੀਂ ਪ੍ਰਾਪਤ ਹੋ ਸਕਦਾ, ਗੁਰੂ ਤੋਂ ਬਿਨਾਂ ਨਹੀਂ। ਬਹੁਤ ਵਾਰ ਬੰਦਾ ਪਰਉਪਕਾਰੀ ਹੁੰਦਾ, ਚੰਗੇ ਸੁਭਾਅ ਦਾ ਹੁੰਦਾ, ਨੇਕ ਹੁੰਦਾ, ਭਲਾ ਪੁਰਸ਼ ਹੁੰਦਾ, ਪਰ ਜੇ ਉਹ ਆਖੇ ਵੀ ਮੈਂ ਨੇਕ ਹਾਂ ਭਲਾ ਪੁਰਸ਼ ਹਾਂ ਤੇ ਮੈਨੂੰ ਗੁਰੂ ਦੀ ਜ਼ਰੂਰਤ ਨਹੀਂ, ਮੈਂ ਪਾਰ ਉਤਰ ਜਾਵਾਂਗਾ, ਕਦੇ ਵੀ ਨਹੀਂ ਉਤਰ ਸਕਦਾ, ਕਦੇ ਵੀ ਨਹੀਂ। ਜੇ ਸੋ ਚੰਦਾ ਉਗਵੇ ਸੂਰਜ ਚੜ੍ਹੇ, ਹਜ਼ਾਰ ਏਤੇ ਚਾਨਣ ਹੁੰਦਿਆਂ ਗੁਰਬਿਨ ਕੋਹਰਾਂ ਦਾ। ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਈਏ। ਮੁਕਤੀ ਨਹੀਂ ਮਿਲ ਸਕਦੀ, ਨੇਕ ਹੋ ਸਕਦਾ, ਭਲਾ ਹੋ ਸਕਦਾ ਹੋ। ਇੱਕ ਗੁਰਮੁਖ ਪਿਆਰੇ ਉਹ ਫੈਕਟਰੀ 'ਚ ਕੰਮ ਕਰਦੇ ਸੀ ਕਿਤੇ, ਉਹਨਾਂ ਨਾਲ ਹੋਰ ਵੀ ਸੀ ਵਾਹਵਾ ਸਾਰੇ ਪ੍ਰੇਮੀ, ਅਤੇ ਕਹਿੰਦੇ ਇੱਕ ਵਾਰੀ ਗਿਆਨੀ ਜਿਹੜੇ ਉਮਰਪੁਰੇ ਵਾਲੇ ਸੀ, ਇੱਥੇ ਵੀ ਸ਼ਾਇਦ ਕਦੀ ਆਏ ਹੋਣਗੇ ਜ਼ਰੂਰ, ਉਹ ਉੱਥੇ ਕਥਾ ਕਰਨ ਵਾਸਤੇ ਗਏ ਇੰਗਲੈਂਡ। ਤਾਂ ਉਹ ਜਿਹੜੇ ਫੈਕਟਰੀ 'ਚ ਇੱਕੋ ਥਾਂ 'ਤੇ ਕੰਮ ਕਰਦੇ ਸੀ ਵਾਹਵਾ ਜਾਣੇ, ਉਹਨਾਂ ਵਿੱਚ ਇੱਕ ਅੰਮ੍ਰਿਤਧਾਰੀ ਸੀ, ਇੱਕ ਕਲੀਨ ਸ਼ੇਵ ਸੀ, ਦੋਨੇ ਮਿੱਤਰ ਸੀ। ਜਿਹੜਾ ਕਲੀਨ ਸ਼ੇਵ ਸੀ ਬੰਦਾ ਬੜਾ ਚੰਗਾ ਨੇਕ ਭਲਾ, ਉਹਨੇ ਘਰੇ ਮਾਰ ਦਾ ਪ੍ਰਕਾਸ਼ ਕੀਤਾ ਸੀ ਅਤੇ ਸਹਿਜ ਪਾਠ ਕਰਦਾ ਸੀ ਰੋਜ਼, ਘੰਟਾ ਡੇਢ ਘੰਟਾ ਉਹਨੇ ਰੋਜ਼ ਪੜ੍ਹਨੀ ਬਾਣੀ। ਅਤੇ ਜਦੋਂ ਉਹ ਗਿਆਨੀ ਜੀ ਆਏ ਕਥਾ ਲਈ, ਤਾਂ ਉਹ ਅੰਮ੍ਰਿਤਧਾਰੀ ਨੇ ਉਹਨੂੰ ਆਖਿਆ ਵੀ ਅੱਜ ਨਾ ਆਪਾਂ ਕੰਮ ਤੋਂ ਜਾ ਕੇ ਅਤੇ ਇਸ਼ਨਾਨ ਪਾਣੀ ਕਰਕੇ ਗੁਰਦੁਆਰਾ ਸਾਹਿਬ ਜਾਣਾ, ਕਿਉਂਕਿ ਉੱਥੇ ਕੋਈ ਗੁਰਮੁਖ ਪਿਆਰੇ ਕਥਾ ਲਈ ਆਏ। ਉਹ ਕਹਿੰਦਾ ਨਹੀਂ ਮੈਂ ਨਹੀਂ ਜਾ ਸਕਦਾ, ਤੁਹਾਨੂੰ ਪਤਾ ਮੈਂ ਮੇਰੇ ਕੋਲ ਟਾਈਮ ਹੀ ਨਹੀਂ ਹੁੰਦਾ, ਮੈਂ ਤਾਂ ਬਾਣੀ ਪੜ੍ਹਨੀ ਹੁੰਦੀ, ਸਹਿਜ ਪਾਠ ਰੱਖਿਆ, ਫਿਰ ਮੈਂ ਮਹਾਰਾਜ ਦੀ ਸੇਵਾ ਵੀ ਕਰਨੀ, ਮੇਰੇ ਕੋਲ ਸਮਾਂ ਨਹੀਂ ਹੈਗਾ। ਉਹ ਕਹਿੰਦੇ ਨਹੀਂ ਨਹੀਂ ਕੋਈ ਨਹੀਂ, ਬਈ ਤੂੰ ਘੱਟ ਪੜ੍ਹਨੀ, ਅੱਜ ਸਹਿਜ ਪਾਠ ਘੱਟ ਕਰਨੀ, ਪਰ ਆਪਾਂ ਜਾਣਾ ਜ਼ਰੂਰ ਹੈ। ਉਹ ਕਹਿੰਦਾ ਨਹੀਂ ਮੈਂ ਨਹੀਂ ਜਾ ਸਕਦਾ, ਮੇਰੇ ਕੋਲ ਟਾਈਮ ਹੀ ਨਹੀਂ ਹੁੰਦਾ, ਇੱਥੋਂ ਜਾ ਕੇ ਇਸ਼ਨਾਨ ਕਰਨਾ, ਫਿਰ ਬਾਣੀ ਪੜ੍ਹਨੀ, ਫਿਰ ਆਪਣਾ ਪ੍ਰਸ਼ਾਦਾ ਪਾਣੀ ਛਕਣਾ। ਉਹ ਕਹਿੰਦੇ ਨਹੀਂ ਮੈਂ ਤੈਨੂੰ ਲੈ ਕੇ ਜਾਣਾ। ਤੂੰ ਜ਼ਰੂਰ ਚੱਲ। ਉਹ ਕਹਿੰਦਾ ਫਿਰ ਮੈਂ ਜਿਹੜਾ ਨਾਗਾ ਪੈ ਜਾਣਾ ਮੈਂ ਤਾਂ ਸਹਿਜ ਪਾਠ ਕਰਦਾ। ਉਹ ਕਹਿੰਦੇ ਚੱਲ ਤੂੰ ਇਉਂ ਕਰ ਵੀ ਜਿਹੜਾ ਨਾਗਾ ਪੈਣ ਦਾ ਪਾਪ ਲੱਗਣਾ ਉਹ ਤੂੰ ਅਰਦਾਸ ਕਰਦੇ ਮੈਨੂੰ ਲੱਗੇ, ਪਰ ਤੂੰ ਗੁਰਦੁਆਰੇ ਚੱਲ ਤੈਨੂੰ ਲੈ ਕੇ ਜਾਣਾ। ਆ ਗਿਆ ਜੀ ਫਿਰ ਉਹ ਜਦੋਂ ਆਏ ਤੇ ਕੁਦਰਤੀ ਅਗਲੇ ਬੰਨੇ ਅੰਮ੍ਰਿਤ ਦਾ ਪ੍ਰਕਰਨ ਚੱਲਦਾ ਪਿਆ ਸੀ ਵੀ ਗੁਰੂ ਦੀ ਕੀ ਜ਼ਰੂਰਤ ਹੈ, ਅੰਮ੍ਰਿਤ ਕਿਉਂ ਛਕਣਾ ਚਾਹੀਦਾ, ਕੁਦਰਤੀ ਚੱਲਦੀ ਪਈ ਸੀ ਇਹ ਗੱਲ। ਉਹਨੇ ਸੁਣਿਆ, ਅਗਲੇ ਦਿਨ ਆਪੇ ਕਹਿੰਦਾ ਵੀ ਚਲੋ ਕੋਈ ਨਹੀਂ ਆਪਾਂ ਸਹਿਜ ਪਾਠ ਹਫ਼ਤਾ ਬਾਅਦ ਕਰ ਲਾਂਗੇ, ਇੱਕ ਹਫ਼ਤੇ ਲਈ ਹੁਣ ਆਪਾਂ ਇਹ ਜ਼ਰੂਰ ਰੋਜ਼ ਆਉਣਾ ਇੱਥੇ। ਆਉਂਦਾ ਰਿਹਾ ਅਤੇ ਹਫ਼ਤੇ ਬਾਅਦ ਉਹਨੇ ਆਖਿਆ ਵੀ ਹੁਣ ਮੈਨੂੰ ਦੱਸੋ ਵੀ ਇਹ ਅੰਮ੍ਰਿਤ ਸੰਚਾਰ ਕਿੱਦਣ ਹੋਣਾ, ਛਾਕੇ ਆਈਏ। ਉਹ ਕਹਿੰਦੇ ਵੀ ਕਮਾਲ ਹੋ ਗਈ, ਬੰਦਾ ਭਲਾ ਨੇਕ ਹੈ, ਸੇਵਾ ਕਰਦਾ, ਸਹਿਜ ਪਾਠ ਕਰਦਾ, ਘਰੇ ਪ੍ਰਕਾਸ਼ ਕੀਤਾ, ਵਾਕਿਆ ਬੰਦਾ ਗੁਰਮੁਖ ਹੈ, ਪਰ ਗੁਰੂ ਬਿਨਾਂ ਪਾਰ ਉਤਾਰਾ ਨਹੀਂ ਹੋਣਾ। ਇਸ ਗੱਲ ਦੀ ਸੋਝੀ ਸੰਗਤ ਜਾਣ ਕੇ ਹੋਈ, ਫਿਰ ਉਹਨੂੰ ਪਤਾ ਲੱਗਾ, ਕਹਿੰਦੇ ਫਿਰ ਉਹਨੇ ਛਕਿਆ। ਨੇਕ ਹੋਣਾ, ਭਲਾ ਹੋਣਾ, ਪਰਉਪਕਾਰੀ ਹੋਣਾ, ਕਿਸੇ ਦਾ ਹੱਕ ਨਾ ਕਰਨਾ, ਕਿਸੇ ਦੀ ਹੈਲਪ ਕਰਨੀ, ਇਹ ਇੱਕ ਵੱਖਰੀ ਇਹ ਵੱਖਰਾ ਗੁਣ ਹੈ ਇਨਸਾਨੀਅਤ ਦਾ। ਪਰ ਗੁਰੂ ਸਾਹਿਬ ਜੀ ਕਹਿੰਦੇ ਗੁਰਮੁਖੋ ਗੁਰਬਿਨ ਸਿੱਧ ਨਾ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਹੋ। ਗੁਰੂ ਤੋਂ ਬਿਨਾ ਮੁਕਤੀ ਨਹੀਂ, ਬਾਕੀ ਸਾਰਾ ਕੁਝ ਹੈਗਾ। ਇਸ ਲਈ ਕਹਿੰਦੇ ਨੇ ਮਨ ਰੇ ਰਾਮ ਨਾਮ ਜਸ ਲੇ, ਬਿਨ ਗੁਰ ਇਹ ਰਸ ਕਿਉਂ ਲਹੋ। ਕਹਿੰਦੇ ਗੁਰੂ ਤੋਂ ਬਿਨਾਂ ਇਹ ਕਿਵੇਂ ਮਿਲੇ ਜੀ। ਗੁਰ ਮਿਲੇ ਹਰ ਦੇ, ਗੁਰੂ ਸਾਹਿਬ ਜੀ ਮਿਲਣਗੇ ਤਾਂ ਦੇਣਗੇ ਇਹ ਦਾਤ, ਇਹ ਗੁਰੂ ਸਾਹਿਬ ਜੀ ਤੋਂ ਬਿਨਾਂ ਨਹੀਂ ਮਿਲ ਸਕਦੇ। ਰਹਾਓ ਬਿਸਰਾਮ ਦੇ ਕੇ ਕਿਰਪਾ ਕਰਦੇ, ਸੰਤ ਜਨਾ ਮਿਲ ਸੰਗਤੀ ਗੁਰਮੁਖ ਤੀਰਥ ਹੋਏ। ਕਹਿੰਦੇ ਸੰਤਾਂ ਦੀ ਸੰਗਤ 'ਚ ਮਿਲ ਕੇ ਬੈਠਿਆ ਕਰ, ਜਿੱਥੇ ਗੁਰਮੁਖ ਬੈਠਦੇ ਉਹ ਤੀਰਥ ਹੀ ਹੁੰਦਾ। ਤੀਰਥ ਦੇ ਅਰਥ ਹੋਏ ਹੁੰਦੇ ਪਵਿੱਤਰ। ਸੰਤ ਜਨਾ ਮਿਲ ਸੰਗਤੀ, ਕਹਿੰਦੇ ਸੰਤਾਂ ਦੀ ਸੰਗਤ 'ਚ ਮਿਲ ਕੇ ਬੈਠ, ਗੁਰਮੁਖ ਤੀਰਥ ਹੋਏ, ਗੁਰਮੁਖਾਂ ਦੀ ਸੰਗਤ ਕਰਕੇ ਤੇਰਾ ਮਨ ਪਵਿੱਤਰ ਹੋ ਜਾਏਗਾ। 68 ਤੀਰਥ ਮੱਜਣਾ ਗੁਰਦਰਸ ਪ੍ਰਾਪਤ ਹੋਏ। ਕਹਿੰਦੇ ਗੁਰੂ ਸਾਹਿਬ ਜੀ ਦੇ ਦਰਸ਼ਨ ਹੋ ਜਾਣ, 68 ਤੀਰਥਾਂ ਤੇ ਕੀਤੇ ਹੋਏ ਮੱਜਣ ਦਾ ਫਲ ਮਿਲ ਜਾਂਦਾ। ਜੋ ਫਲ 68 ਤੀਰਥਾਂ ਦੇ ਇਸ਼ਨਾਨ ਦਾ, ਉਹ ਫਲ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦਾ। 68 ਤੀਰਥ ਮੱਜਣਾ ਗੁਰਦਰਸ ਪ੍ਰਾਪਤ ਹੋਏ, ਜੇ ਗੁਰੂ ਸਾਹਿਬ ਜੀ ਦੇ ਦਰਸ਼ਨ ਪ੍ਰਾਪਤ ਹੋ ਜਾਣ, ਗੁਰਮੁਖੋ 68 ਤੀਰਥਾਂ ਦਾ ਇਸ਼ਨਾਨ, ਉਹ ਕੀ ਉਹਦੇ ਸਾਹਮਣੇ। ਜਿਉ ਜੋਗੀ ਜਤ ਬਾਹਰਾ ਤਪ ਨਾਹੀ ਸਤ ਸੰਤੋਖ। ਕਹਿੰਦੇ ਜਿਵੇਂ ਜੋਗੀ ਜੋਗ ਤੋਂ ਬਿਨਾਂ ਹੋਵੇ, ਜਤੀ ਕੋਲ ਜਾਤ ਨਾ ਹੋਵੇ, ਤਪੀ ਕੋਲ ਤਪ ਨਾ ਹੋਵੇ, ਸਤੀ ਕੋਲ ਸਤ ਨਾ ਹੋਵੇ, ਗੁਰਮੁਖ ਕੋਲ ਸੰਤੋਖ ਨਾ ਹੋਵੇ, ਤੇ ਉਹ ਕਾਹਦਾ ਗੁਰਮੁਖ ਹੈ। ਜੋਗੀ ਕੋਲ ਜੁੜਨ ਦੀ ਯੁਗਤੀ ਹੈ ਨੀ, ਯੋਗ ਨਹੀਂ ਹੈਗਾ, ਯੋਗ ਦੇ 8 ਅੰਗ ਹੁੰਦੇ, ਕਹਿੰਦੇ ਉਹ ਜੋਗੀ ਕਾਹਦਾ। ਜਿਉ ਜੋਗੀ ਜਤ ਬਾਹਰਾ, ਜੋਗੀ ਜੋਗ ਤੋਂ ਬਾਹਰਾ ਹੋਵੇ, ਜਤੀ ਜਾਤ ਤੋਂ ਬਾਹਰਾ ਹੋਵੇ, ਤਪ ਨਾ ਹੀ ਸਤ ਸੰਤੋਖ, ਤਪਸਵੀ ਕੋਲ ਤਾਪ ਨਹੀਂ ਹੈਗਾ, ਉਵੇਂ ਲੋਕਾਂ ਕੋਲ ਤਪਸਵੀ ਅਖਵਾਉਂਦਾ, ਤਾਪ ਹੈਗਾ ਹੀ ਨਹੀਂ, ਸਤ ਸੰਤੋਖ ਨਹੀਂ ਹੈ। ਤਿਉਂ ਨਾਮੈ ਬਿਨ ਦੇਹਰੀ ਜਮ ਮਾਰੇ ਅੰਤਰ ਦੋ। ਕਹਿੰਦੇ ਨਾਮ ਤੋਂ ਬਿਨਾਂ ਦੇਹ ਏਦਾਂ ਹੈ, ਜਿੱਦਾਂ ਜੋਗੀ ਕੋਲ ਯੋਗ ਨਾ ਹੋਵੇ, ਤਪਸਵੀ ਕੋਲ ਤਾਪ ਨਾ ਹੋਵੇ, ਤੇ ਲੋਕ ਉਹਨੂੰ ਤਪਸਵੀ ਕਹਿਣ, ਕਹਿੰਦੇ ਤੈਨੂੰ ਮਨੁੱਖਾ ਦੇ ਹੀ ਦਿੱਤੀ, ਤੈਨੂੰ ਲੋਕ ਕਹਿੰਦੇ ਆ ਤੂੰ ਮਾਨਸ ਆ ਮਾਨਸ ਹੈ, ਤੇ ਜਿਵੇਂ ਜੋਗੀ ਕੋਲ ਯੋਗ ਨਾ ਹੋਵੇ ਉਹ ਕਿਸੇ ਕੰਮ ਦਾ ਨਹੀਂ, ਤੇਰੇ ਕੋਲ ਮਾਨਸ ਦੇ ਹੈਗੀ, ਨਾਮ ਤੋਂ ਬਿਨਾਂ ਕਿਸੇ ਕੰਮ ਦੀ ਨਹੀਂ ਹੈਗੀ ਹੈ। ਤਿਉਂ ਨਾਮੈ ਬਿਨ ਦੇਹਰੀ, ਕਹਿੰਦੇ ਇਹ ਦੇਹ ਨਾਮ ਤੋਂ ਬਿਨਾਂ ਇਵੇਂ ਹੀ ਖਾਲੀ ਆ ਜਿਵੇਂ ਜੋਗੀ ਜੋਗ ਤੋਂ ਬਿਨਾਂ ਖਾਲੀ, ਰਾਜਾ ਹੁਕਮ ਤੋਂ ਬਿਨਾਂ ਖਾਲੀ ਹੋਵੇ, ਕੋਈ ਕੋਈ ਤਪੀਆ ਤਾਪ ਤੋਂ ਬਿਨਾਂ ਹੋਵੇ। ਤਿਉਂ ਨਾਮੈ ਬਿਨ ਦੇਹਰੀ ਜਮ ਮਾਰੇ ਅੰਤਰ ਦੋਖ, ਕਹਿੰਦੇ ਤੇਰੇ ਅੰਦਰਲੇ ਦੋਸ਼ਾਂ ਕਰਕੇ ਤੈਨੂੰ ਜਮ ਮਾਰੇਗਾ। ਦੇਹ ਤੇਰੇ ਕੋਲ ਹੈਗੀ ਲੇਕਿਨ ਤਪੱਸਿਆ ਨਹੀਂ ਹੈਗੀ, ਨਾਮ ਨਹੀਂ ਹੈ, ਸਾਕਤ ਪ੍ਰੇਮ ਨਾ ਪਾਈਏ, ਸਾਕਤ ਪੁਣਾ ਕੀਤਿਆਂ, ਕਹਿੰਦੇ ਸਾਕਤ ਪੁਣੇ ਨਾਲ ਪ੍ਰੇਮ ਕੀਤਿਆਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ, ਇਸੇ ਲਈ ਕਹਿੰਦੇ ਸਾਕਤ ਨਾਲ ਪ੍ਰੇਮ ਨਾ ਕਰੋ ਗੁਰਮੁਖੋ। ਕਬੀਰ ਸਾਹਿਬ ਕਹਿੰਦੇ ਕਬੀਰ ਸਾਕਤ ਸੰਗ ਨਾ ਕੀਜੀਏ, ਦੂਰਹਿ ਜਾਈਏ ਭਾਗ ਬਾਸਨ ਕਾਰੋ ਪਰਸੀਏ ਤਉ ਕਛ ਲਾਗੇ ਦਾਗ। ਸਾਕਤ ਦੀ ਸੰਗਤ ਭੁੱਲ ਕੇ ਵੀ ਨਹੀਂ ਕਰਨੀ, ਕਬੀਰ ਸਾਹਿਬ ਕਹਿੰਦੇ ਸਾਕਤ ਦਾ ਮਤਲਬ ਜਿਹੜਾ ਟੁੱਟਾ ਹੋਇਆ ਪਰਮਾਤਮਾ ਤੋਂ, ਪਰਮਾਤਮਾ ਤੋਂ ਟੁੱਟੇ ਹੋਏ ਬੰਦੇ ਦੀ ਸੰਗਤ ਨਹੀਂ ਕਰਨੀ। ਜਿਹੜਾ ਆਖੇ ਨਾ ਵੀ ਪਰਮਾਤਮਾ ਹੁੰਦਾ ਹੀ ਨਹੀਂ ਜੀ, ਐਵੇਂ ਗੱਲਾਂ ਹੀ ਬਣੀਆਂ, ਕੋਈ ਫਰਕ ਨਹੀਂ ਹੈਗਾ, ਆਪਣੇ ਮਨ 'ਚ ਹੀ ਗੁਰਦੁਆਰਾ ਹੁੰਦਾ, ਸਮਝ ਲਓ ਬੰਦਾ ਸਾਕਤ ਹੈ, ਇਸ ਦੀ ਸੰਗਤ ਨਹੀਂ ਕਰਨੀ। ਸਾਕਤ ਪ੍ਰੇਮ ਨਾ ਪਾਈਏ ਹਰ ਪਾਈਏ ਸਤਿਗੁਰ ਪਾਹੇ, ਕਹਿੰਦੇ ਸਤਿਗੁਰੂ ਜੀ ਦੇ ਚਰਨਾਂ ਨਾਲ ਪ੍ਰੇਮ ਕੀਤਿਆਂ ਪਰਮਾਤਮਾ ਮਿਲਦਾ ਹੈ, ਸਾਕਤਾਂ ਦੀ ਸੰਗਤ ਕੀਤਿਆਂ ਕਦੇ ਨਹੀਂ ਮਿਲ ਸਕਦਾ, ਸਾਕਤ ਦੀ ਸੰਗਤ 'ਚੋਂ ਨਹੀਂ ਪ੍ਰਾਪਤ ਹੋਣਾ। ਬਹੁਤ ਥਾਵਾਂ 'ਤੇ ਜਿੱਥੇ ਮਹਾਰਾਜ ਨੇ ਇੰਨਾ ਉਪਦੇਸ਼ ਦਿੱਤਾ ਵੀ ਤੁਸੀਂ ਸੰਗਤ ਕਰਨੀ, ਸੰਤ ਮਿਲਿਆ ਕਿ ਸੁਣੀਆਂ ਕਹੀਏ, ਉੱਥੇ ਨਾਲ ਹੀ ਆਖਿਆ ਮਿਲੇ ਅਸੰਤ ਮਸ਼ਟ ਕਰ ਰਹੀ ਹੈ। ਕਹਿੰਦੇ ਜੇ ਸਾਕਤ ਮਿਲ ਜੇ ਅਸੰਤ ਮਿਲ ਜੇ ਤੇ ਫਿਰ ਨਹੀਂ, ਫਿਰ ਚੋਪੀ ਭਲੀ ਹੈ, ਜੇ ਕੋਈ ਸੰਤ ਮਿਲ ਜੇ ਫਿਰ ਕੁਝ ਕਹਿਣਾ ਸੁਣਨਾ ਚਾਹੀਦਾ। ਕਬੀਰ ਸਾਧੂ ਕੋ ਮਿਲਣਾ ਜਾਈਏ ਸਾਥ ਨਾ ਲੀਜੈ ਕੋਏ, ਕਹਿੰਦੇ ਸਾਧੂ ਨੂੰ ਮਿਲਣ ਚੱਲਿਆ ਫਿਰ ਬਹੁਤੇ ਸਾਥ ਦੀ ਲੋੜ ਨਹੀਂ ਹੁੰਦੀ, ਤੂੰ ਸਾਥ ਇਕੱਠਾ ਕਰਦਾ ਰਹੇਗਾ ਉਹਨੇ ਚੈਨੂੰ ਸਮਾਂ ਲੰਘ ਜਾਏਗਾ। ਪਰ ਉੱਥੇ ਕਬੀਰ ਸਾਹਿਬ ਜੀ ਦੇ ਇੰਨੇ ਬਚਨ, ਉਹ ਕਹਿੰਦੇ ਨੇ ਕਬੀਰ ਮਾਰੀ ਮਰੋ ਕੁਸੰਗ ਕੀ ਕੇਨੇ ਨਿਕਟ ਜੋ ਬੇਰ, ਕਹਿੰਦੇ ਕੁਸੰਗਤ ਕਰਕੇ ਬੇਰੀ ਦੇ ਮੁੱਢ ਉੱਗ ਖਲੋਤਾ ਕੇਲਾ ਵੀ ਪੱਛਿਆ ਜਾਂਦਾ, ਹਾਲਾਂਕਿ ਕਸੂਰ ਕੇਲੇ ਦਾ ਕੋਈ ਨਹੀਂ ਹੁੰਦਾ, ਸਿਰਫ ਇਹ ਆ ਕਿ ਬੇਰੀ ਦੇ ਨਾਲ ਉੱਗ ਖਲੋਤਾ, ਉਹ ਜਦੋਂ ਬੇਰੀ ਉਹ ਝੂਲੇ ਉਹ ਚੀਰ ਗਏ ਹਵਾ ਆਉਣ 'ਤੇ ਉਹ ਝੂਲਦੀ ਆ ਅਤੇ ਵਿਚਾਰੀ ਛਿੱਲੀ ਜਾਂਦੀ ਕੇਲੇ ਨੂੰ, ਕਹਿੰਦੇ ਕੁਸੰਗ ਕਰਕੇ ਮਾਰਿਆ ਗਿਆ, ਦੋਸ਼ ਨਹੀਂ ਸੀ ਹੈਗਾ ਕੋਈ। ਇਸ ਕਰਕੇ ਸਾਕਤ ਪ੍ਰੇਮ ਨਾ ਪਾਈਏ, ਕਹਿੰਦੇ ਗੁਰਮੁਖੋ ਸਾਕਤ ਬੰਦੇ ਨਾਲ ਪ੍ਰੇਮ ਨਹੀਂ, ਸਾਕਤ ਨਾਲ ਪ੍ਰੇਮ ਕਰੋਗੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ। ਹਾਂ ਸਾਕਤ ਨਾ ਹੋਵੇ ਅਗਿਆਨੀ ਹੋਵੇ ਫਿਰ ਪ੍ਰੇਮ ਕਰਨ ਦਾ ਕੋਈ ਡਰ ਨਹੀਂ, ਅਗਿਆਨੀ ਹੈ ਕਿਉਂਕਿ ਗਿਆਨ ਨਹੀਂ ਹੈਗਾ, ਜਦੋਂ ਉਹਨੂੰ ਸੋਝੀ ਆਵੇਗੀ ਮੁੜ ਆਵੇਗਾ, ਸਾਕਤ ਨੇ ਕਦੇ ਨਹੀਂ ਮੁੜਨਾ ਹੁੰਦਾ, ਭੁੱਲਿਆ ਹੋਇਆ ਬੰਦਾ ਮੁੜ ਸਕਦਾ, ਅਗਿਆਨੀ ਮੁੜ ਸਕਦਾ, ਬੇਸਮਝ ਮੁੜ ਸਕਦਾ, ਸਾਕਤ ਨਹੀਂ ਮੁੜਦਾ ਹੁੰਦਾ। ਸਾਕਤ ਨੂੰ ਨਹੀਂ ਆਪਾਂ ਸਮਝਾ ਸਕਦੇ, ਜਿੰਨਾ ਮਰਜ਼ੀ ਵਿਚਾਰ ਉਹਦੇ ਨਾਲ ਕਰੋ, ਸਾਕਤ ਨੇ ਨਹੀਂ ਵਾਪਸ ਆਉਣਾ। ਇਸ ਲਈ ਆਖਿਆ ਸਾਕਤ ਦੀ ਸੰਗਤ ਤੋਂ ਬਚੋ, ਭੁੱਲੇ ਨੂੰ ਤਾਂ ਸਮਝਾ ਲਾਂਗੇ, ਜਿਹਨੂੰ ਨਹੀਂ ਸਮਝ ਉਹਨੂੰ ਤਾਂ ਦੱਸਿਆ ਜਾ ਸਕਦਾ, ਪਰ ਜਿਹਨੂੰ ਪਤਾ ਸਾਰਾ ਤਾਂ ਵਿਗੜ ਚੁੱਕਾ, ਉਹਨੇ ਕਿੱਥੇ ਮੁੜਨਾ। ਸਾਕਤ ਪ੍ਰੇਮ ਨਾ ਪਾਈਏ ਹਰ ਪਾਈਏ ਸਤਿਗੁਰ ਪਾਏ, ਪਾਏ ਦਾ ਅਰਥ ਦਾ ਪ੍ਰੇਮ, ਕਹਿੰਦੇ ਸਤਿਗੁਰੂ ਜੀ ਦੇ ਚਰਨਾਂ ਨਾਲ ਪ੍ਰੇਮ ਕੀਤਿਆਂ ਪ੍ਰਾਪਤੀ ਹੁੰਦੀ। ਗੁਰਮੁਖੋ ਸਾਕਤਾਂ ਨਾਲ ਪ੍ਰੇਮ ਨਹੀਂ ਕਰਨਾ, ਸੁੱਖ ਦੁੱਖ ਦਾਤਾ ਗੁਰ ਮਿਲਿਆ ਕਹੋ ਨਾਨਕ ਸਿਫਤ ਸਮਾਏ, ਕਹਿੰਦੇ ਸੁੱਖਾਂ ਦੁੱਖਾਂ ਦਾ ਦਾਤਾ ਅਕਾਲ ਪੁਰਖ ਵਾਹਿਗੁਰੂ, ਸੁੱਖ ਦੁੱਖ ਦਾਤਾ, ਦੁੱਖ ਨੂੰ ਦੂਰ ਕਰਕੇ ਸੁੱਖ ਬਖਸ਼ ਦੇਣ ਵਾਲਾ ਜੋ ਦਾਤਾ ਨਾ ਉਹ ਸਤਿਗੁਰੂ ਹੈ, ਦੁੱਖ ਕੱਟ ਕੇ ਜਿਹੜਾ ਸੁੱਖ ਬਖਸ਼ ਸਕਦਾ। ਸੁੱਖ ਦੁੱਖ ਦਾਤਾ ਗੁਰ ਮਿਲੇ ਕਹੋ ਨਾਨਕ ਸਿਫਤ ਸਮਾਏ, ਕਹਿੰਦੇ ਸਿਫਤ ਕੀਤਿਆਂ ਅਕਾਲ ਪੁਰਖ ਵਾਹਿਗੁਰੂ ਜੀ ਵਿੱਚ ਸਮਾਈ ਹੋ ਜਾਂਦੀ, ਪਰਮਾਤਮਾ 'ਚ ਸਮਾਈ ਹੁੰਦੀ। ਸੰਤ ਬਾਬਾ ਕਰਤਾਰ ਸਿੰਘ ਜੀ ਨੇ ਇੱਕ ਵਾਰੀ ਬੰਬੇ ਇੱਕ ਡਰਾਈਵਰ ਨੂੰ ਜੱਫੀ 'ਚ ਲੈ ਲਿਆ, ਡਰਾਈਵਰਾਂ ਨੇ ਬੜਾ ਸਤਿਕਾਰ ਕੀਤਾ, ਉਹਨਾਂ ਤੁਰੇ ਜਾਂਦਿਆਂ ਇੱਕ ਡਰਾਈਵਰ ਨੂੰ ਜੱਫੀ 'ਚ ਲੈ ਲਿਆ, ਪ੍ਰੇਮ ਕੀਤਾ। ਨਾਲ ਦੇ ਸਿੰਘ ਕਹਿੰਦੇ ਵੀ ਮਹਾਂਪੁਰਸ਼ੋ ਇਹ ਡਰਾਈਵਰਾਂ ਦੀਆਂ ਜੇਬਾਂ 'ਚ ਸਾਰੇ ਹੀ ਨਸ਼ੇ ਹੁੰਦੇ ਆ, ਇਹਨੂੰ ਜੱਫੀ ਪਾਉਣ ਦੀ ਕੀ ਲੋੜ ਸੀ। ਮਹਾਂਪੁਰਸ਼ਾਂ ਨੇ ਆਖਿਆ ਗੁਰਮੁਖੋ ਇਹ ਭੁੱਲੇ ਨੇ, ਇਹਨਾਂ ਨੂੰ ਜੱਫੀ ਪਾਵਾਂਗੇ ਅਤੇ ਵਾਪਸ ਲਿਆਵਾਂਗੇ। ਅਤੇ ਵਾਕਿਆ ਹੀ ਉਹ ਐਸੇ ਆਏ, ਉਹ ਜਿਹੜੇ ਲੋਕਾਂ ਦੀਆਂ ਗੱਡੀਆਂ ਚਲਾਉਂਦੇ ਸੀ ਉਹ ਸਾਲੀ ਸਰਦਾਰ ਵਰਗੇ ਸਾਧ ਸੰਗਤ, ਉਹਨਾਂ ਦੀਆਂ ਆਪਣੀਆਂ ਟਰਾਂਸਪੋਰਟਾਂ ਨੇ ਹੁਣ, ਔਰ ਸਾਰੇ ਵਾਪਸ ਆ ਗਏ। ਪਰ ਇੱਦਾਂ ਦਾ ਇੱਕ ਸਾਕਤ ਭੁੱਲਿਆ ਹੋਇਆ ਸਾਕਤ ਬੰਦਾ ਗੁਰਦਾਸਪੁਰ, ਸਾਰੇ ਸਿੰਘਾਂ ਨੇ ਜ਼ੋਰ ਲਾ ਲਿਆ ਜੀ ਉਸ ਬੰਦੇ ਦੀ ਬੜੀ ਆਹ ਗੱਲ ਚੱਲਦੀ, ਉਹਦੇ ਕੋਲ ਚੱਲੀਏ। ਮਹਾਂਪੁਰਸ਼ਾਂ ਨੇ ਆਖਿਆ ਉਹ ਸਾਕਤ ਹੈ, ਉਹਦੇ ਕੋਲ ਜਾਣ ਦੀ ਲੋੜ ਨਹੀਂ ਆਪਾਂ ਨੂੰ, ਉਹਦੇ ਕੋਲੇ ਨਹੀਂ ਜਾਣਾ। ਹਾਂ ਜਿਹੜਾ ਭੁੱਲਾ ਜਿਹੜਾ ਅਗਿਆਨੀ ਹੈ ਜਿਹਨੂੰ ਨਹੀਂ ਸਮਝ ਉਹਨੂੰ ਤਾਂ ਸੰਤ ਜੱਫੀ ਵੀ ਪਾਉਂਦੇ, ਕਹਿੰਦੇ ਸਾਡਾ ਭਰਾ ਇਹਨੂੰ ਆਪਾਂ ਮੋੜ ਕੇ ਲਿਆਉਣਾ, ਇਹਨੂੰ ਸਮਝ ਨਹੀਂ ਹੈਗੀ। ਪਰ ਜਿਹੜਾ ਸਾਕਤ ਹੈ ਸਿੰਘਾਂ ਦੇ ਕਹਿਣ 'ਤੇ ਵੀ ਮਹਾਂਪੁਰਸ਼ ਕਹਿੰਦੇ ਨਹੀਂ ਉਹਦੇ ਕੋਲ ਜਾਣ ਦੀ ਲੋੜ ਨਹੀਂ। ਗੁਰਮੁਖੋ ਸਾਕਤ ਪ੍ਰੇਮ ਨਾ ਪਾਈਏ ਹਰ ਪਾਈਏ ਪਾਈਏ ਸਤਿਗੁਰ ਪਾਏ, ਸੁੱਖ ਦੁੱਖ ਦਾਤਾ ਗੁਰ ਮਿਲਿਆ ਕਹੋ ਨਾਨਕ ਸਿਫਤ ਸਮਾਏ, ਕਹਿੰਦੇ ਸਿਫਤ ਕੀਤਿਆਂ ਮਹਾਰਾਜ ਦੀ ਸੋਭਾ ਕੀਤਿਆਂ ਵਡਿਆਈ ਕੀਤਿਆਂ ਗੁਣ ਗਾਇਆ ਸਮਾਈ ਅਕਾਲ ਪੁਰਖ ਵਾਹਿਗੁਰੂ 'ਚ ਹੁੰਦੀ ਹੁੰਦੀ। ਇਹ ਗੁਰੂ ਸਾਹਿਬ ਜੀ ਨੇ ਸਾਧਸੰਗ ਦੀ ਕਿਰਪਾ ਕੀਤੀ ਅੱਜ ਦੇ ਇਸ ਪ੍ਰਕਰਨ ਵਿੱਚ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਆਪਣੀ ਸਾਰਿਆਂ ਦੀ ਹਾਜ਼ਰੀ ਗੁਰੂ ਸਾਹਿਬ ਜੀ ਦੇ ਦਰ 'ਤੇ ਪ੍ਰਵਾਨ ਹੋਵੇ, ਆਪਾਂ ਨੂੰ ਨਿਤਨੇਮ ਦੀ ਦਾਤ ਮਹਾਰਾਜ ਜੀ ਬਖਸ਼ਣ, ਕੋਈ ਸ਼ਰਧਾ ਭਾਵਨਾ ਕੋਈ ਉੱਦਮ ਵੀ ਗੁਰੂ ਸਾਹਿਬ ਜੀ ਕਿਰਪਾ ਕਰ ਦੇਣ ਤਾਂ ਜੋ ਕੁਝ ਨਾ ਕੁਝ ਨਿਤਨੇਮ ਕਰਕੇ ਸੰਗਤ ਕਰਕੇ ਕੁਝ ਰੱਬ ਰੱਬ ਕਰਕੇ ਆਪਾਂ ਆਪਣੇ ਜਨਮ ਨੂੰ ਸਫਲਾ ਕਰ ਸਕੀਏ। ਜੀ ਲਿਖਿਆ ਕਿਤੇ ਨਾ ਛੁੱਟੀ ਅੱਖਿਆ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰਿ ਉਤਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ ਆਨੰਦ ਭਇਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸਿਤੀ ਮਨ ਵਜਿਆ ਵਾਧਾਈਆ ਰਾਗ ਰਤਨ ਪਰਵਾਰ ਭਰੀਆ ਸਬਦ ਗਾਵਣ ਆਈਆ ਸਬਦੋ ਤਾ ਗਾਹੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੂਖ ਸਭ ਵਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰਾ ਸੁਆਮੀ ਸੋ ਕਿਉ ਮਨ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇਹ ਸੁਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਤ ਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟ ਹੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ